جشن منائیں، فیملی فرینڈلی ایکٹیویٹیز میں حصہ لیں، وینڈر کے مزیدار کھانے اور شہر میں چلائے جانے والے آتش بازی کے سب سے بڑے منظر کو انجوائے کریں۔ پروگرام کی مکمل تفصیلات کے لیے وزٹ کریں www.brampton.ca/diwali۔
سٹی آف برمپٹن کا کمیونٹی گرانٹ پروگرام ایڈوانس برمپٹن فنڈ درخواستوں کے لیے کھلا ہے اور درخواست دینے کے لیے ابھی بھی وقت ہے۔ برمپٹن میں غیر منافع بخش اور خیراتی ادارے دو فنڈنگ سٹریمز کے ذریعے فنڈنگ کے لیے درخواست دے سکتے ہیں۔ ہم اس منفرد اور قابل قدر کردار کو تسلیم کرتے ہیں جو غیر منافع بخش شعبہ کمیونٹی کی ضروریات کو پورا کرنے والے پروجیکٹ اور خدمات کی فراہمی میں ادا کرتا ہے۔ مزید جانیں اور آج ہی brampton.ca/ABF پر جا کر آن لائن درخواست دیں۔
کیا آپ کے گھر اور آٹو انشورنس کی رینول ہو رہی ہے؟ کیا آپ درست انشورنس کوریج کے لیے اچھی قیمت کی تلاش میں ہیں؟ تو پھر آپ کو آل اسٹے ایجک ایجنسی کے راجہ مدثر کو 6472903773 پر کال کرنی چاہیے۔ آج ہی کال کریں اور آپ دو کاروں اور ایک گھر کی انشورنس کراتے وقت تقریباً $1,775 کی بچت کر سکتے ہیں۔ راجہ مدثر 6472903773 آل اسٹیٹ کے ساتھ آپ محفوظ ہاتھوں میں ہیں۔ ٹرمز اینڈ کنڈیشن اپلائی۔
اٹھ نومبر تو 12 نومبر تک سموسا سویٹ فیکٹری دی تینوں لوکیشن دے مٹھیائی میلے تے آؤ، پر وڈا مٹھیائی میلا اونلی ایٹ ون لوکیشن 1850 ایلبین روڈ اٹوبیکو 416-213-1165۔
This radio 770 AM, the voice of community, news, current affairs, information, music and chit chat. I am Ramanjit Singh Sidhu and you are listening to your favorite show, The Current Affairs with Ramanjit, only on radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM تسی سن رہے ہو تے خبراں دے اس بلٹن دے نال بہا ایس آر ٹھاکر۔ آ سب تو پہلے ایک نظر مار دیاں آج دیاں خاص خبراں تے۔ مونٹریل دے وچ دو یہودی سکولاں دے وچ گولی باری، ٹروڈو نے کاروائی دی کیتی نندا۔ او پی پی نے کہا کہ لاپتا رچمنڈ ہل عورت ایلناز دے سابقہ بوائے فرینڈ تے فرسٹ ڈگری قتل دا لگا دوش۔ نارتھ یارک وچ نوجوان دے ولوں چاقو مارن تو بعد دو شکی فرار۔ ایٹوبیکاک چ واہن دی ٹکر دے نال گمبھیر روپ دے وچ پیدل یاتری پہنچیا ہسپتال۔ ہن خبراں وستار نال۔ مونٹریل دے میئر ویلری پلانٹے دا کہنا ہے کہ رات پار دو یہودی سکولاں نوں گولیاں دے نال پنن تو بعد پولیس دوارا اس ہنسک تے نفرت بھری گھٹنا دی ہن جانچ کیتی جا رہی ہے۔ انہاں نے ویروار نوں نیوز کانفرنس دے وچ کہا کہ اے بالکل اسویکار یوگ گھٹنا ہے، اے مونٹریل نہیں ہے۔ انہوں نے کہا کہ ساڈیا قدر قیمتاں نوں سماویشی ہونا چاہیدا ہے، آدر یوگ ہونا چاہیدا ہے تے اس نوں اس طرح ہی رہنا چاہیدا ہے کیونکہ مونٹریل دے لوگ شانتی دے نال رہنا چاہندے نے۔ پلانٹے نے کہا کہ شہر دے وچ لوکاں نوں سرکھت رکھن دے لئی پولیس دوارا کوشش کیتی جا رہی ہے۔ انہوں نے اسرائیل حماس سنگھرش نوں لے کے تناؤ دے وچکار شانت رہن دی وی اپیل کیتی ہے۔ उप पुलिस मुखी विंसेंट ट्रिचर ने कहा है कि नफरत दी कारवाइयां अपराधिक जाबते दे द्वारा वर्जित ने अते गिरफ्तारियां हुण कीतियां जाणगियां। उन्होंने कहा कि हर किसी नूं सुरक्षित रहने का अधिकार है। पुलिस होर स्थानां दे नाल नाल हरेक जगह दे उत्ते अपनी नजर रखेगी। ट्रिचर ने कहा कि जेकर किसी भी व्यक्ति नूं परेशान किया जा रहा है या किसी भी तरह की तंग किया जा रहा है तो वह 911 ते कॉल करन अते पुलिस स्टेशन दे विच अपनी रिपोर्ट दर्ज कराउण। उत्तरी यॉर्क दे विच एक नौजवान नूं कथित तौर ते चाकू मारे जाण तों बाद टोरंटो पुलिस दो शक्की व्यक्तियां दी हुण भाल कर रही है। पुलिस दा कहना है कि उन्हां नूं शाम 5:07 ते चाकू मारन दे उत्ते कॉल आई सी। वीरवार नूं सेंटिनेल ते हकनल सड़कां दे खेतर दे विच एक घटना वापरी। इस एरिया दे विच कई स्कूल हन जिन्हां दे विच CW जैफरीज कॉलेजिएट इंस्टीट्यूट अते एलिया मिडल स्कूल शामिल है। यह पता नहीं लग सकिया है कि यह घटना स्कूल दे एरिया दे अंदर वापरी है जां नहीं। चाकू मारे गए नौजवान नूं गंभीर पर जानलेवा सट्टां दे कारण हस्पताल लिजाया गया। हुण पुलिस दे वल्लों दो शक्की व्यक्तियां दी इस घटना दे उत्ते भाल कीती जा रही है। किसी भी व्यक्ति नूं इस घटना दे बारे जानकारी होण ते टोरंटो पुलिस दे नाल संपर्क करन दे लई वी कहा गया। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਈਟੋ ਕੋਕ ਦੇ ਵਿਚ ਇਕ ਵਾਹਨ ਦੀ ਟੱਕਰ ਦੇ ਨਾਲ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਇਕ ਪੈਦਲ ਜਾ ਰਹੇ ਯਾਤਰੀ ਦੀ ਮੌਤ ਹੋ ਗਈ ਹੈ। ਇਹ ਟੱਕਰ ਕਿਪਲਿੰਗ ਐਵੀਨਿਊ ਅਤੇ ਰੌਨਸਨ ਡਰਾਈਵ ਦੇ ਏਰੀਏ ਦੇ ਵਿਚ ਹੋਈ। ਡਿਕਸਨ ਰੋਡ ਦੇ ਨਾਰਥ ਵਿਚ ਸਵੇਰੇ 6:30 ਤੋਂ ਥੋੜੀ ਦੇਰ ਪਹਿਲਾਂ ਇਹ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਹੈ ਕਿ ਇਕ ਗ੍ਰੇ ਕਲਰ ਦੀ 2006 ਕੀਆ ਚਲਾਉਣ ਵਾਲਾ ਇਕ ਡਰਾਈਵਰ ਕਿਪਲਿੰਗ ਐਵੀਨਿਊ ਦੇ ਸਾਊਥ ਵੱਲ ਜਾ ਰਿਹਾ ਸੀ ਜਦੋਂ ਉਸਨੇ ਦੱਖਣੀ ਕ੍ਰਾਸ ਵਾਕ ਤੇ ਪੈਦਲ ਜਾ ਰਹੇ ਇਕ ਪੁਰਸ਼ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ ਸੀ। ਹੈਮਿਲਟਨ ਦੇ ਵਿਚ ਟਰਾਂਸਿਟ ਵਰਕਰ ਦੇ ਵੱਲੋਂ ਹੜਤਾਲ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਉਥੇ ਦੇ ਰਹਿਣ ਵਾਲਿਆਂ ਨੂੰ ਰੋਜ਼ਾਨਾ ਦੇ ਕੰਮਕਾਜ ਨਿਬੇੜਨ ਦੇ ਲਈ ਆਵਾਜਾਈ ਦਾ ਕੋਈ ਰਾਹ ਅਪਣਾਉਣਾ ਹੋਵੇਗਾ। ਸਿਟੀ ਦੇ ਟਰਾਂਸਿਟ ਵਰਕਰਜ਼ ਰਸਮੀ ਤੌਰ ਉਤੇ ਅੱਧੀ ਰਾਤ ਨੂੰ ਹੀ ਹੜਤਾਲ ਤੇ ਚਲੇ ਗਏ। ਸਿਟੀ ਤੇ ਏਟੀਯੂ ਲੋਕਲ 107 ਦੀ ਨੁਮਾਇੰਦਗੀ ਵਾਲੇ 900 ਟਰਾਂਸਿਟ ਵਰਕਰਜ਼ ਦਰਮਿਆਨ ਗੱਲਬਾਤ ਸਿਰੇ ਨਹੀਂ ਚੜੀ ਤੇ ਵਰਕਰਜ਼ ਹੜਤਾਲ ਉਤੇ ਚਲੇ ਗਏ। ਸਿਟੀ ਆਫ਼ ਹੈਮਿਲਟਨ ਦੇ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਹੀ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਸਿਟੀ ਦਾ ਇਹ ਮੰਨਣਾ ਹੈ ਕਿ ਉਹ ਆਪਣੇ ਮੁਲਾਜ਼ਮਾਂ ਦੇ ਨਾਲ ਬਿਲਕੁਲ ਜਾਇਜ਼ ਸਹੀ ਕਰ ਰਹੀ ਹੈ। ਸਿਟੀ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਵਿਚ ਸਭ ਤੋਂ ਵੱਧ ਪੱਤੇ ਹਾਸਲ ਕਰਨ ਵਾਲਿਆਂ ਦੇ ਵਿਚੋਂ ਉਨ੍ਹਾਂ ਦੇ ਟਰਾਂਸਿਟ ਵਰਕਰਜ਼ ਹੀ ਹਨ। ਇਹ ਸਿਰਫ ਮਿਸੀਸਾਗਾ ਤੇ ਬ੍ਰੈਂਟਨ ਤੋਂ ਪਿੱਛੇ ਹਨ। ਸਿਟੀ ਦਾ ਇਹ ਵੀ ਕਹਿਣਾ ਹੈ ਕਿ ਰੈਜ਼ੀਡੈਂਟਸ ਬਾਈਕ ਸਾਂਝੀ ਕਰ ਸਕਦੇ ਨੇ, ਈ ਸਕੂਟਰ ਕਾਰ ਸ਼ੇਅਰ ਕੀਤੀ ਜਾ ਸਕਦੀ ਹੈ ਤੇ ਟੈਕਸੀਆਂ ਦਾ ਸਹਾਰਾ ਵੀ ਆਉਣ ਜਾਣ ਦੇ ਲਈ ਲਿਆ ਜਾ ਸਕਦਾ ਹੈ। ਦੂਜੇ ਪਾਸੇ ਵਰਕਰਜ਼ ਦਾ ਇਹ ਕਹਿਣਾ ਹੈ ਕਿ ਉਹ ਮਹਿੰਗਾਈ ਦੇ ਨਾਲ ਜੂਝਦੇ ਹੋਏ ਪੱਤੇ ਵਧਾਉਣ ਦੀ ਲਗਾਤਾਰ ਮੰਗ ਕਰ ਰਹੇ ਨੇ। ਓਨਟਾਰੀਓ ਦੇ ਕੌਰਨਵਾਲ ਦੇ ਵਿਚ ਕਈ ਘਰਾਂ ਨੂੰ ਅੱਗ ਲੱਗ ਜਾਣ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਸਵੇਰੇ 7:30 ਦੇ ਨੇੜੇ ਤੇੜੇ ਕੌਰਨਵਾਲ ਤੋਂ 17 ਕਿਲੋਮੀਟਰ ਈਸਟ ਵੱਲ ਸਾਊਥ ਗਲੇਨਗੇਰੀ ਟਾਊਨਸ਼ਿਪ ਦੇ ਵਿਚ ਮਲੀਬੂ ਲੇਨ ਉਤੇ ਸਥਿਤ ਕਈ ਘਰਾਂ ਦੇ ਵਿਚ ਅੱਗ ਲੱਗਣ ਦੀਆਂ ਰਿਪੋਰਟਾਂ ਮਿਲੀਆਂ। ਜਦੋਂ ਓਨਟਾਰੀਓ ਪੁਲਿਸ ਕਰਮਚਾਰੀ ਐਮਰਜੈਂਸੀ ਸਰਵਿਸਿਜ਼ ਦੇ ਕਾਰਨ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ। ਲਮਾਰਚ ਦੱਸਿਆ ਕਿ ਉਨ੍ਹਾਂ ਨੂੰ ਧਮਾਕੇ ਦੀ ਤਰ੍ਹਾਂ ਉਥੇ ਮਹਿਸੂਸ ਹੋਇਆ ਲੱਗਾ ਜਿਵੇਂ ਕਿਤੇ ਕੋਈ ਬੰਬ ਫਟਿਆ ਹੋਵੇ। ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ ਬਹੁਤ ਵੱਡਾ ਅੱਗ ਦਾ ਗੋਲਾ ਨਜ਼ਰ ਆਇਆ। ਅਧਿਕਾਰੀਆਂ ਨੇ ਦੱਸਿਆ ਕਿ 2 ਘਰ ਤਾਂ ਪੂਰੀ ਤਰ੍ਹਾਂ ਹੀ ਤਬਾਹ ਹੋ ਚੁੱਕੇ ਨੇ, ਕੁਝ ਅੱਗ ਦੇ ਕਾਰਨ ਘੱਟ ਤਬਾਹ ਹੋਏ ਨੇ। ਓਪੀਪੀ ਦੇ ਅਨੁਸਾਰ ਅੱਗ ਕਾਰਨ 10 ਘਰ ਖਾਲੀ ਕਰਵਾ ਲਏ ਗਏ ਨੇ। ਵੀਰਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਦੇ ਵਿਚ ਕਿਹਾ ਗਿਆ ਕਿ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਏਰੀਆ ਦੇ ਵਿਚ ਸਥਿਤ ਘਰ ਤੋਂ ਲਾਸ਼ ਵੀ ਬਰਾਮਦ ਹੋਈ ਹੈ, ਯਾਨੀ ਕਿ ਇਕ ਵਿਅਕਤੀ ਦੀ ਇਸ ਵਿਚ ਮੌਤ ਹੋ ਗਈ ਹੈ। ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਮੌਂਟਰੀਅਲ ਦੇ ਵਿਚ 2 ਯਹੂਦੀ ਸਕੂਲ ਗੋਲੀਬਾਰੀ ਦੇ ਨਾਲ ਹੋਏ ਪ੍ਰਭਾਵਿਤ, ਟਰੂਡੋ ਨੇ ਇਸ ਕਾਰਵਾਈ ਦੀ ਕੀਤੀ ਨਿੰਦਾ। ਨਾਰਥ ਯਾਰਕ ਵਿਚ ਨੌਜਵਾਨਾਂ ਦੇ ਵੱਲੋਂ ਚਾਕੂ ਮਾਰਨ ਤੋਂ ਬਾਅਦ 2 ਸ਼ੱਕੀ ਫਰਾਰ। ਇਟੋ ਦੀ ਕੋਕ ਚ ਵਾਹਨ ਦੀ ਟੱਕਰ ਦੇ ਨਾਲ ਗੰਭੀਰ ਰੂਪ ਦੇ ਵਿਚ ਇਕ ਪੈਦਲ ਯਾਤਰੀ ਹੋਇਆ ਜ਼ਖਮੀ, ਹਸਪਤਾਲ ਦੇ ਵਿਚ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
ਪਿੰਡ ਸੁਣੀ ਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ। ਪਰ ਵੱਡਾ ਮਠਿਆਈ ਮੇਲਾ ਓਨਲੀ ਐਟ 1 ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬਿਕੋ, 416-213-1165।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਮੈਂ ਆਪਣੇ ਸਾਰੇ ਲਿਸਨਰਸ ਕੋ ਮਯੰਕ ਭਟਨਾਗਰ ਐਂਡ ਜੀਐਨਈ ਟੀਮ ਕੀ ਤਰਫ ਸੇ ਸਭ ਕੋ ਦੀਵਾਲੀ ਕੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਤਾ ਹੂੰ। ਐਂਡ ਬਸ ਯਹੀ ਪ੍ਰੇ ਕਰਤੇ ਹੈ ਕਿ ਦਿਸ ਫੈਸਟੀਵਲ ਬ੍ਰਿੰਗਸ ਯੂ ਪੀਸ, ਹੈਪੀਨੈਸ ਐਂਡ ਟੁਗੇਦਰਨੈਸ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੀ ਭੀ ਕਿਸਮ ਕਾ ਰੈਜ਼ੀਡੈਂਸ਼ੀਅਲ ਯਾ ਕਮਰਸ਼ੀਅਲ, ਵੁੱਡ ਵਰਕ, 3D ਸਕ੍ਰੀਨ ਪਰ ਕਸਟਮ ਡਿਜ਼ਾਈਨ ਕਾ ਇੰਤਖਾਬ ਕੀਜੀਏ, ਜਦੀਦ ਦੌਰ ਕਾ ਤਕਾਜ਼ਾ,
ਰਾਈਟ ਕਸਟਮ ਕੈਬਨੇਟਰੀ ਇੰਕ,
ਸਪੈਸ਼ਲ ਪ੍ਰੋਮੋ 12 ਮੰਥਸ, no interest, no payment. Kaam aaj karwaiye, payment 12 mahine mein kijiye. Right Custom Cabinetry Inc. 647-300-8473.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs service for the bahut bahut swagat hai. Main Ramanjit Singh Sidhu, aaj Friday din shukrawar ke 10 November 2023, sveer de 7:10 da samay. ਦਿਨ ਸ਼ੁੱਕਰਵਾਰ ਹੈ, ਤਰੀਕ 10 ਹੈ, ਪ੍ਰੋਗਰਾਮ 11 ਤਰੀਕ ਦੇ ਹਿਸਾਬ ਨਾਲ ਕਰਨਾ ਪੈਣਾ। 1918 11 ਨਵੰਬਰ ਇਸ ਦਿਨ ਪਹਿਲੀ ਆਲਮੀ ਜੰਗ ਇਹ ਖਤਮ ਹੋਈ ਸੀ, ਫਸਟ ਵਰਲਡ ਵਾਰ ਐਂਡ ਹੋਈ ਸੀ ਅੱਜ ਦੇ ਦਿਨ ਤੇ ਮੋਟੇ ਤੌਰ ਤੇ ਹਿਸਾਬ ਕਿਤਾਬ ਵਾਲਿਆਂ ਨੇ ਹਿਸਾਬ ਕਿਤਾਬ ਦਿੱਤੇ ਕਿ 4 ਕਰੋੜ ਬੰਦਾ ਇਹਦੇ ਵਿੱਚ ਪ੍ਰਭਾਵਿਤ ਹੋਇਆ। ਤਕਰੀਬਨ 1.5 ਕਰੋੜ ਤੋਂ ਲੈ ਕੇ 2.25 ਕਰੋੜ ਤੱਕ ਜੰਗ ਦੇ ਵਿੱਚ ਮੌਤਾਂ, ਇਹ ਬਾਡੀ ਕਾਊਂਟ ਹੈ ਤੇ ਬਾਕੀ ਬਚਦਿਆਂ ਨੂੰ ਜ਼ਖਮੀਆਂ ਚ ਗਿਣਿਆ ਗਿਆ। ਇੱਕ ਬੰਦੇ ਨੂੰ ਕਿੰਨੇ ਕੁ ਲੋਕ ਉਹਦੇ ਨਾਲ ਜੁੜੇ ਹੁੰਦੇ ਆ ਕੋਈ ਲੈਣਾ ਦੇਣਾ ਨਹੀਂ। ਫਿਰ ਦੂਜੀ ਜੰਗ, ਫਿਰ ਤੀਜੀ ਜੰਗ। ਇੱਕ ਪਾਸੇ ਜੰਗਾਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਕਿਉਂਕਿ ਜਿਹਨਾਂ ਨੇ ਮਲਾਈਆਂ ਖਾਧੀਆਂ ਨੇ, ਕਹਿੰਦੇ ਜਮਹੂਰੀਅਤ ਲਈ ਲੜੇ ਗਏ ਸੀ, ਸਾਫ਼ ਤੌਰ ਤੇ ਝੂਠ ਬੋਲਿਆ ਗਿਆ। ਜਮਹੂਰੀਅਤ ਦੀ ਜੰਗ ਲੜਨ ਵਾਲਾ ਜਰਮਨੀ, ਜਮਹੂਰੀਅਤ ਦੀ ਜੰਗ ਲੜਨ ਵਾਲਾ ਇੰਗਲੈਂਡ, ਬ੍ਰਿਟਿਸ਼ ਸਾਮਰਾਜ ਕਿੰਨੀ ਦੁਨੀਆ ਨੂੰ ਗੁਲਾਮ ਬਣਾ ਕੇ ਬੈਠੇ ਸੀ। ਇਹ ਅੱਜ ਵੀ ਕੈਨੇਡਾ ਵਿੱਚ ਇਹਦੇ ਧੂਤੂ ਵੱਜਣਗੇ, ਕੱਲ ਨੂੰ 11 ਨਵੰਬਰ ਨੂੰ ਪੌਪੀ ਲਾ ਲਓ। ਮੈਂ ਪੌਪੀ ਫਲਾਵਰ ਬਾਰੇ ਵੀ ਪਤਾ ਕੀਤਾ ਕਿ ਬਈ ਇਹਦੀ ਕਹਾਣੀ ਕੀ ਹੈ, ਇੱਥੇ ਹਰੇਕ ਹੀ ਕੂਟੰਗੀ ਬੈਠਾ। ਜਾਰਜ ਔਰਵੈਲ ਅੱਜ ਮੈਂ ਫਿਰ ਕੱਢਿਆ, ਫਿਰ ਪੜਿਆ ਦੁਬਾਰਾ, ਵਾਰ ਇਜ਼ ਪੀਸ, ਫਰੀਡਮ ਇਜ਼ ਸਲੇਵਰੀ, ਇਗਨੋਰੈਂਸ ਇਜ਼ ਸਟਰੈਂਥ। ਜੰਗ ਨੂੰ ਤਾਂ ਇਹ ਅਮਨ ਕਹਿੰਦੇ ਨੇ, ਜੰਗ ਇਹਨਾਂ ਲਈ ਅਮਨ ਹੈ, ਰੋਜ਼ਗਾਰ ਹੈ, ਪੈਸਾ ਵੱਧ ਹੈ, ਫਰੀਡਮ ਇਜ਼ ਸਲੇਵਰੀ। ਹੁਣ ਆਪਾਂ ਫਰੀ ਮਾਰਕੀਟ ਦੀਆਂ ਗੱਲਾਂ ਕਰਦੇ ਹਾਂ, ਇਹਦੇ ਵਿੱਚ ਫਰੀਡਮ ਹੈ। ਉਹ ਕਹਿੰਦੇ ਹੁਣ ਫਰੀਡਮ ਆਈ ਹੈ, ਔਰ ਬਿਲਕੁਲ ਠੀਕ ਹੈ, ਵੇਚਣ ਵਾਲੇ ਦੀ ਫਰੀਡਮ ਹੈ, ਖਰੀਦਣ ਵਾਲੇ ਦੀ ਕੋਈ ਫਰੀਡਮ ਨਹੀਂ ਹੈ। ਅੱਗੇ ਬਾਰਗੇਨਿੰਗ ਸੀ, ਮੋਲ ਭਾਵ ਸੀ, ਤੁਸੀਂ ਜਾਇਜ਼ ਕੀਮਤ ਦੀ ਗੱਲ ਕਰਦੇ ਸੀ ਵੀ ਠੀਕ ਠੀਕ ਲਾ ਲਾ। ਹੁਣ ਠੀਕ ਠੀਕ ਲਾਉਣ ਦਾ ਕੋਈ ਮਤਲਬ ਨਹੀਂ, ਲੈਣਾ ਲਓ ਨਹੀਂ ਤਾਂ ਬਾਹਰ ਦੁਕਾਨ ਚ, ਅੱਬਲ ਤਾਂ ਦੁਕਾਨ ਚ ਪੈਰ ਧਰਨ ਦੇ ਮਤਲਬ ਨੇ। ਹਰ ਚੀਜ਼ ਪਹੁੰਚ ਵਿੱਚੋਂ ਬਾਹਰ ਹੁੰਦੀ ਜਾ ਰਹੀ ਹੈ, ਘਰ ਦੀ ਕੀ ਜਾਇਜ਼ ਕੀਮਤ ਹੁੰਦੀ ਹੈ, ਇਹ ਸਵਾਲ ਖਤਮ ਹੋ ਚੁੱਕਿਆ। ਘਰ ਮਤਲਬ 10 ਕਰੋੜ ਡਾਲਰ ਦਾ, ਕੱਲ 5 ਕਰੋੜ ਦਾ ਸੀ, ਨਾ ਲਓ, ਮਾਰਕੀਟ ਉੱਪਰ ਹੋਗੀ, ਮਾਰਕੀਟ ਉੱਪਰ ਹੋਗੀ, ਬਸ ਹੋਗੀ। ਹੁਣ ਕਹਿੰਦੇ ਕੰਪੀਟੀਸ਼ਨ ਹੈ, ਹਜੇ ਹੋਰ 500 ਸਾਲ ਕੰਪੀਟੀਸ਼ਨ ਦੇ ਵਿੱਚ ਬਿਲੀਵ ਕਰੀ ਚੱਲੋ। ਮਨੋਪਲੀਆਂ ਤੇ ਕੋਈ ਜਾਂਦਾ ਹੀ ਨਹੀਂ, ਇੱਕੋ ਕੰਪਨੀ ਨੇ 4-4 ਕਿਸਮ ਦੇ ਦੁਕਾਨਾਂ ਖੋਲੀਆਂ। ਜਿਹੜਾ 5 ਰੁਪਏ ਦੀ ਬ੍ਰੈਡ ਲੈਣੀ ਹੈ 5 ਦੀ ਲੈ ਲਾ, 7 ਦੀ ਲੈਣੀ ਹੈ ਤਾਂ 7 ਦੀ ਲੈ ਲਾ, 8 ਦੀ ਲੈਣੀ ਹੈ ਤਾਂ 8 ਡਾਲਰ ਦੀ ਲੈ ਲਾ, 10 ਡਾਲਰ ਦੀ ਲੈਣੀ ਹੈ ਤਾਂ 10 ਦੀ ਲੈ ਲਾ। ਇੱਕੋ ਚੀਜ਼ ਅੱਡ ਅੱਡ ਦੁਕਾਨਾਂ ਤੇ ਅੱਡ ਅੱਡ ਭਾਅ ਚ ਵਿਕਦੀ ਹੈ, ਇੱਕੋ ਹੀ ਤੇਲ ਅੱਡ ਅੱਡ ਦੁਕਾਨਾਂ ਤੇ ਅੱਡ ਅੱਡ ਭਾਅ ਚ ਵਿਕਦਾ। ਕਹਿੰਦੇ ਜਿਹਨੂੰ ਭੁਗਤ ਹੋਵੇ ਦੇ ਹੀ ਰਿਹਾ, ਅੱਜ ਉਹਨੇ 2 ਸੈਂਟ ਘਟਾ ਲਏ, ਕੱਲ ਉਹਨੇ ਘਟਾ ਲਏ। ਕਦੇ ਇਹਦੇ ਵਿੱਚ ਬੈਟਰ ਬਿਜ਼ਨਸ ਬਿਊਰੋ ਵੀ ਰੱਖਣਾ ਪੈਂਦਾ ਕਿ ਕੰਪੀਟੀਸ਼ਨ ਦੇ ਵਿੱਚ ਕਿਤੇ ਕੋਈ ਮਿਲੀ ਭੁਗਤ ਨਾਲ ਤਾਂ ਨਹੀਂ ਖੇਡਦੇ ਫਰੈਂਡਲੀ ਮੈਚ। ਉਹ ਕਹਿੰਦੇ ਨਹੀਂ ਨਹੀਂ, 1-2 ਕੰਪਲੇਂਟਾਂ ਕਰ ਦਿਆ ਕਰੋ। ਉਹ ਕੰਪਲੇਂਟਾਂ ਕਰਕੇ 1-2 ਸਟੋਰੀਆਂ ਲੱਗ ਜਾਂਦੀਆਂ, ਉਹ ਵੀ ਉਹਨਾਂ ਦੇ ਹੱਕ 'ਚ ਹੀ ਹੈ। ਅਖਾ ਜੀ ਗਰਮ ਚਾਹ ਪੀ ਰਿਹਾ ਸੀ ਕਿਸੇ ਵੱਡੇ ਬ੍ਰਾਂਡ ਦੀ, ਉਹ ਲੈ ਕੇ ਦੁਕਾਨ ਤੋਂ, ਉਹਦੀ ਹੱਥ 'ਤੇ ਪੈ ਗਈ ਜੀ, ਅਸੀਂ ਖਬਰਾਂ ਪੜ੍ਹਦੇ ਸੀ ਉਹਨੂੰ 50,000 ਡਾਲਰ ਮਿਲੇ। ਉੱਥੇ ਤੁਰੇ ਜਾਂਦੇ ਨੂੰ ਬਾਹਰਲੇ ਦੇਸ਼ਾਂ 'ਚ ਜੇ ਕਿਸੇ ਦਾ ਕੁੱਤਾ ਵੱਢ ਜੇ ਨਾ, ਮੁੜ ਕੇ ਜ਼ਿੰਦਗੀ 'ਚ ਕਹਿੰਦੇ ਕੰਮ ਨਹੀਂ ਕਰਨਾ ਪੈਂਦਾ। ਤੇ ਇੱਥੇ ਕਹਾਣੀ ਇਹ ਸੁਣਦੇ ਸੀ ਵੀ ਲੋਕ ਪਾਰਕਾਂ 'ਚ ਤਕੜੇ ਬੰਦਿਆਂ ਦੇ ਕੁੱਤਿਆਂ ਦੇ ਕੋਲ ਕੋਲ ਦੀ ਵੀ ਲੰਘਦੇ ਦੇਖੇ ਗਏ ਵੀ ਚੱਲ ਮੇਰੀ ਲੱਤ ਫੜ ਲਾ ਯਾਰ, ਕਿੱਥੇ ਮੈਂ ਸਾਰੀ ਜ਼ਿੰਦਗੀ ਧੱਕੇ ਖਾਊਂਗਾ, 1 ਮਿਲੀਅਨ ਦੀ ਦੰਦੀ ਵੱਢ ਲਾ। ਇਹ ਸਭ ਕਹਾਣੀਆਂ ਬਣ ਜਾਂਦੀਆਂ ਨੇ। ਚਲੋ, ਇਗਨੋਰੈਂਸ ਇਜ਼ ਸਟਰੈਂਥ, ਜਿੰਨੇ ਆਪਾਂ ਇਗਨੋਰਡ ਰਹਾਂਗੇ ਓਨੀ ਕਿਸੇ ਦੀ ਸਟਰੈਂਥ ਬਣਾਂਗੇ। ਸੋ ਇਹ ਵੀ ਜ਼ਰੂਰੀ ਹੈ। ਫਸਟ ਵਰਲਡ ਵਾਰ, ਪੌਪੀ ਫਲਾਵਰ, ਪੌਪੀ ਫਲਾਵਰ ਇੱਥੇ ਆਇਆ ਤਾਂ ਇੱਥੇ ਹਰੇਕ ਹੀ ਲਾਉਂਦਾ ਸੀ। ਮੈਂ ਵੀ, ਮੈਨੂੰ ਕਹਿੰਦੇ ਲੈ ਲਾ ਲੈ ਲਾ, ਉੱਥੇ ਪਿਆ 5 ਡਾਲਰ ਦਾ, 5 ਡਾਲਰ ਦਾ ਕਹਿੰਦੇ ਹਾਂ ਬਾਕੀ ਜਿੰਨੇ ਮਰਜ਼ੀ ਪਾ ਦੇਣ, ਪਰ ਕਾਹਦੇ ਵਾਸਤੇ? ਇਹ ਕਾਹਦੇ ਵਾਸਤੇ? ਕਹਿੰਦੇ ਇਹ ਸਾਬਕਾ ਫੌਜੀਆਂ ਦੀ ਭਲਾਈ ਵਾਸਤੇ। ਮੈਂ ਕਿਹਾ ਯਾਰ ਫੌਜੀ, ਮੈਂ ਤਾਂ ਭਾਰਤ ਵਰਗੇ ਪਛੜੇ ਦੇਸ਼ ਚੋਂ ਆਇਆ ਜਿੱਥੇ ਫੌਜੀਆਂ ਨੂੰ ਬਹੁਤ ਸਹੂਲਤਾਂ ਹੁੰਦੀਆਂ ਸੀ। ਫੌਜੀ ਦਾ ਤਾਂ ਜੀਵਨ ਹੀ ਬੜਾ ਸੀ, ਫੌਜੀ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਲੈਵਲ ਬੜਾ ਹਾਈ ਹੁੰਦਾ ਸੀ। ਇੱਥੇ ਫੌਜੀਆਂ ਵਾਸਤੇ ਦਾਨ ਭੀਖ ਇਕੱਠੀ ਕੀਤੀ ਜਾਂਦੀ, ਇਹਨਾਂ ਦਾ ਹੱਕ ਨੀ ਬਣਦਾ। ਇਹ ਲੜਾਈਆਂ ਲੜਨ ਤੋਂ ਬਾਅਦ ਜਿਹਨੇ ਲੜਾਈਆਂ ਚੋਂ ਮਲਾਈ ਖਾਧੀ ਉਹਨਾਂ ਨੂੰ ਇਹ ਛੱਡ ਦਿੰਦੇ? ਕਹਿੰਦੇ ਹਾਂ। ਫਿਰ ਮੈਂ ਅੱਗੇ ਦੀ ਅੱਗੇ ਰਿਸਰਚ ਕੀਤੀ, PTDS ਪਤਾ ਨੀ, ਪਾਗਲ ਹੋ ਜਾਂਦਾ ਫੌਜੀ ਜੰਗ ਚ ਜਾ ਕੇ, ਫੌਜੀ ਬਿਮਾਰ ਹੋ ਜਾਂਦਾ, ਫੌਜੀ ਨਸ਼ੇ ਕਰਨ ਲੱਗ ਜਾਂਦੇ। ਮੈਂ ਯਾਰ ਇਹ ਕੀ ਗੱਲ ਹੋ ਗਈ, ਇਹ ਡਰੱਗੀ ਕਿਵੇਂ ਬਣ ਗਈ, ਫੌਜੀ ਡਰੱਗੀ ਕਿਵੇਂ ਹੋ ਗਈ? ਫੌਜੀ ਦੀ ਤਾਂ ਇੱਜ਼ਤ ਹੀ ਬਹੁਤ ਹੁੰਦੀ ਸੀ। ਫਿਰ ਦੇਖਿਆ ਵੀ ਕਾਰੋਬਾਰ ਹੈ ਫੌਜ ਦਾ, ਲੱਤਾਂ ਬਾਹਾਂ ਤੜਾ ਕੇ ਆ ਗਏ ਆ। ਟਰੂਡੋ ਵੇਲੇ ਵੀ ਇੱਕ ਵਾਰੀ ਬਹਿਸ ਹੋਈ, ਕਹਿੰਦੇ ਲੰਬ ਸੰਮ ਦੇ ਦਿਆ ਕਰੋ। ਮੈਂ ਕਿਹਾ ਪੈਨਸ਼ਨਾਂ ਲੱਗਣੀਆਂ ਚਾਹੀਦੀਆਂ? ਇੱਕ ਬੰਦੇ ਨੇ ਇੱਕ ਵਾਰੀ ਜਵਾਨੀ ਕਮਿਟ ਕਰਤੀ ਵੀ ਸ਼ਾਇਦ ਮੈਂ ਘਰ ਆਵਾਂ ਜਾਂ ਨਾ ਆਵਾਂ, ਇਹ ਉਹਦੇ ਨਾਲ ਵੀ ਮੁੱਕਰ ਜਾਂਦੇ ਆ। ਕਹਿੰਦੇ ਹਾਂ, ਉਹਨੂੰ ਕਹਿੰਦੇ ਇੰਨੇ ਕੁ ਦਿਨ ਕੰਮ ਕੀਤਾ ਸੀ, ਗੋਲੀ ਤਾਂ ਤੇਰੇ ਵੱਜੀ ਦੀ, ਹੁਣ ਤੈਨੂੰ ਸਾਰੀ ਜ਼ਿੰਦਗੀ ਪੈਸੇ ਦੇ ਚਲੀ, ਅਸੀਂ ਕਿੱਥੋਂ ਖਾਵਾਂਗੇ? ਗੱਲ ਤਾਂ ਬੜੀ ਠੀਕ ਹੈ, ਫਿਰ ਪੋਬੀ ਗੱਲ ਇਸੇ ਵਾਸਤੇ ਢੰਗਣੀ ਆ ਕਹਿੰਦੇ ਵੀ ਇਹਨਾਂ ਨੂੰ ਵੀ ਤੁਸੀਂ ਪਾਲੋ, ਫੂਡ ਬੈਂਕ ਵੀ ਤੁਸੀਂ ਚਲਾਓ, ਅਸੀਂ ਬਸ ਪੈਸੇ ਅਸੀਂ ਆਪਣੀ ਮਰਜ਼ੀ ਨਾਲ ਚਲਾਈਏ। ਉਹ ਜੇ ਫੂਡ ਬੈਂਕ ਚਲਾਉਣਾ ਤਾਂ ਫੂਡ ਕੰਪਨੀਆਂ ਨੂੰ ਕਹੋ ਨਾ, ਜਿਹੜੇ ਮਹਿੰਗੇ ਭਾਅ ਬ੍ਰੈਡ ਵੇਚਦੇ ਉੱਥੇ ਕੋਈ ਨੀ ਜਾਣਾ, ਦਾਨ ਚ ਦੇ ਦਿਓ। ਕਹਿੰਦੇ ਜੋ ਕੁਛ ਦੇਣਾ, ਮਤਲਬ ਫਿਰ ਸਾਰਾ ਦੇਸ਼ ਭਿਖਮੰਗੇ ਚ ਬਦਲ ਦਿਓ। ਭਾਰਤ ਅੱਜ 80 ਕਰੋੜ ਬੰਦਿਆਂ ਨੂੰ ਭਿਖਮੰਗੇ ਬਣਾ ਕੇ ਰੱਖ ਰਿਹਾ ਕਿ ਚਲੋ ਤੁਹਾਨੂੰ ਆਟਾ ਦਾਲ ਸਕੀਮ ਤੇ ਵੋਟਾਂ ਪਾ ਦਿਆ ਕਰੋ। ਕੈਨੇਡਾ ਵਿੱਚ ਵੀ ਇਹ ਸਿਸਟਮ ਹੈ, ਸਾਰੀ ਦੁਨੀਆਂ ਚ ਹੈ, ਕਿਉਂਕਿ ਕੰਮ ਤਾਂ ਹੈ ਹੀ ਨੀ ਕਰਨ ਵਾਲੇ, ਕੰਮ ਤਾਂ ਖੋਹ ਲੇ, ਕੰਮਾਂ ਤੇ ਕਬਜ਼ਾ ਹੋ ਗਿਆ, ਨੈਚੁਰਲ ਰਿਸੋਰਸ ਹੋ ਗਿਆ। ਮੈਂ ਕਿਹੜੇ ਖੇਤ ਚ ਕੰਮ ਕਰਾਂ, ਸਾਰਾ ਦੇਸ਼ ਦੇ ਜ਼ਮੀਨਾਂ ਤੇ ਤਾਂ ਕਬਜ਼ੇ ਹੋਏ ਪਏ ਆ। ਮੈਂ ਤਾਂ ਤਿਆਰ ਹਾਂ ਮਿਹਨਤ ਕਰਨ ਨੂੰ, ਪਰ ਉਹ ਗੱਲਾਂ ਕਿੱਥੇ ਹੋਣਗੀਆਂ? ਸੋ ਇਸੇ ਤਰ੍ਹਾਂ ਦੀ ਇੱਕ ਗੱਲ ਹੈ ਜੀ, ਵੀ ਮੈਂ ਅੱਜ ਜਿਸ ਮਕਸਦ ਤੇ ਕਰਨੀ ਹੈ ਕਿ ਮੇਰੇ ਮਨ ਤੇ ਫਿਰ ਕੀ ਪ੍ਰਭਾਵ ਪਏ। 2021 ਦੇ ਵਿੱਚ ਮੈਂ ਇੱਕ ਪੋਇਮ ਲਿਖੀ ਕੈਨੇਡਾ ਦੇ ਫੌਜੀਆਂ ਦੀ ਹਾਲਤ ਦੇ ਉੱਤੇ, ਤੇ ਉਹੀ ਪੋਇਮ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ। ਬਲੀਦਾਨ ਦਿਵਸ ਕੀ ਚਰਚਾ, ਇਹ 11 ਨਵੰਬਰ ਨੂੰ ਮੈਂ, ਕਿਉਂਕਿ ਕੱਲ ਨੂੰ ਪੋਪੀ ਲੱਗਣੀ ਹੈ ਜੀ, ਤੇ ਤੁਸੀਂ ਵੀ ਸੁਣ ਲਿਓ ਕਿ ਫੌਜੀਆਂ ਦੇ ਬਾਰੇ ਇਹਨਾਂ ਦੀ ਪੋਲਿਸੀ ਕੀ ਆ। ਬਸ ਦਾਨ ਦਕਸ਼ਿਣਾ ਦੇ ਦਿਆ ਕਰੋ, ਭਿਕਸ਼ਾ ਦੇ ਦਿਆ ਕਰੋ ਇਨ ਸੈਨਿਕੋ ਕੋ, ਪਰ ਇਸੇ ਕਹੀ ਫਰਜ਼ ਮਤ ਬਣਾ ਲੈਣਾ, ਮਤ ਡਾਲੋ ਆਪਣੇ ਮਨ ਪਰ ਇਨਕਾ, ਆਪਣੇ ਪਰਿਜਨੋ ਸੇ ਦੂਰ ਰਹਿ ਕਰ ਬਰਸੋ ਤੁਮਹਾਰੇ ਲੀਏ ਲੜ ਮਰਨੇ ਕਾ ਬੋਝ, ਯੇ ਮਰ ਜਾਤੇ ਹੈ ਜੰਗ ਮੇ ਤੋ ਬਸ ਇਤਨਾ ਕਹਿ ਦੇਣਾ ਕਿ ਵੀਰ ਗਤੀ ਕੋ ਪ੍ਰਾਪਤ ਹੋਏ, ਬੜੇ ਬਹਾਦੁਰ ਥੇ ਔਰ ਹਮ ਇਹਨੇ ਨਮਨ ਕਰਤੇ ਹੈ, ਮੈਡਲ ਵੀ ਦੇਤੇ ਹੈ, ਕਬਰੋਂ ਪਰ ਫੂਲ ਚੜ੍ਹਾਤੇ ਹੈ ਹਰ ਸਾਲ ਸਾਲ ਦਰ ਸਾਲ, ਸਦੀਓ ਸੇ ਐਸੇ ਸਨਮਾਨ ਦੇਤੇ ਆ ਰਹੇ ਹੈ, ਕੁਛ ਦਸ਼ਕੋਂ ਸੇ ਤੋ ਆਪਣੇ ਸੀਨੇ ਪਰ ਸਾਲ ਮੇ ਕੁਛ ਦਿਨ ਪੋਪੀ ਯਾਨੀ ਅਫੀਮ ਕੇ ਫੂਲ ਵੀ ਸਜਾਣੇ ਲਗੇ ਹੈ, ਔਰ ਇਸ ਪ੍ਰਕਾਰ ਹਮ ਬਲੀਦਾਨ ਯਾਨੀ ਕੁਰਬਾਨੀ ਸ਼ਹੀਦੀ, ਔਰ ਇਸ ਪ੍ਰਕਾਰ ਹਮ ਬਲੀਦਾਨ ਦਿਵਸ ਪਰ ਆਪਣਾ ਫਰਜ਼ ਪੂਰਾ ਕਰ ਦੇਤੇ ਹੈ। ਵੈਸੇ ਕਹਤੇ ਹੈ ਕਿ ਪਹਿਲੇ ਵਿਸ਼ਵ ਯੁੱਧ ਮੇ ਯੂਰੋਪ ਕੇ ਫਲੈਂਡਰਸ ਇਲਾਕੇ ਮੇ ਹੋਏ ਯੁੱਧ ਮੇ ਮਾਰੇ ਗਏ ਏਕ ਸੈਨਿਕ ਕੀ ਕਬਰ ਪਰ ਯੇ ਫੂਲ ਆਪਣੇ ਆਪ ਉਗਾਇਆ ਥਾ ਔਰ ਹਮਨੇ ਇਸੇ ਬਲੀਦਾਨ ਕਾ ਪ੍ਰਤੀਕ ਬਣਾ ਲਿਆ, ਲੇਕਿਨ ਹਮਨੇ ਯੁੱਧ ਔਰ ਯੁੱਧ ਮੇ ਕਾਟਨੇ ਮਾਰਨੇ ਕੀ ਪਰੰਪਰਾ ਕੋ ਨਹੀਂ ਛੁੱਟਾ, ਹਮ ਥੋੜੇ ਭਾਵਕ ਹੋਏ, ਆਂਖੋਂ ਸੇ ਆਂਸੂ ਵੀ ਟਪਕੇ ਔਰ ਫਿਰ ਯੁੱਧ ਮਾਰਕਾਟ ਜੈਸੇ ਸਵਾਲੋਂ ਕੋ ਢੂੰਢਣੇ ਵੀ ਲਗੇ। ਚਲੋ ਜ਼ਰਾ ਨੇਤਾ ਜੀ ਕੇ ਮਨ ਮੇ ਵੀ ਝਾਂਕ ਕਰ ਦੇਖੇ ਕਿਆ ਚੱਲ ਰਿਹਾ ਹੈ ਵਹਾਂ, ਨੇਤਾ ਕੇ ਮਨ ਕੀ ਬਾਤ ਸੁਣਾਈ ਦੇ ਰਹੀ ਹੈ। ਅਰੇ ਉਹ ਭਾਵੁਕ ਬੰਦੇ हमारी तरफ देख, हम भी शासन करते हैं, इन्हें आग में भी झोंक देते हैं, फिर भी है भला कोई हम पर इनकी जिम्मेदारी जो ला दे, करे कोई सवाल, हम ऐसा हर सवाल ही मिटा देते हैं। अपनी भाषण कला से लोगों की भावनाओं का ऐसा सैलाब लाते हैं, उसमें हमारी करतूतें भी बह जाती है। और मजे की बात सुनो, हम कभी भी नंगे नहीं हुए, बल्कि उसी प्रकार युद्ध और इंसानों के लहू को बहाने की निरंतरता जारी भी रखते हैं और हर बार समझाने में कामयाब रहते हैं कि युद्ध से तो राज्य, धर्म और कारोबार का विस्तार होता है। चलो अगर ये नहीं मन को भाया तो छोड़ो, नई नौकरियां तो मिलेंगी ना, लड़ाई के लिए हथियार चाहिए, हथियारों के लिए उद्योग लगेगा, तुम्हें भी तो अच्छे वेतन वाली नौकरी मिलेगी ना, तुम्हारे अच्छे दिन आएंगे, अब तो ठीक है। समझ गए ना युद्ध लाजिम क्यों है। अरे ये बीच में कौन बोल रहा है, कोई शायर या दीवाना है साहेब लुधियाना जी वर्गा होना ना। अरे ये बीच में कौन बोल रहा है, कोई शायर या दीवाना होगा, बड़े आए और बड़े चले गए, इनकी कोई चिंता नहीं, कोई फिक्र ना करो, इनकी कोई नहीं सुनता, सुनते हैं तो भूख की रोजगार की जुबान। अरे पर बात तो वीर सैनिक की हो रही थी, लोगों को तो बस इतना कह दो कि अगर जिम्मेदारी सर पर ला दोगे तो टैक्स बढ़ेंगे, लोग खुद ब खुद ऐसे लोगों की बातें सुनना बंद कर देंगे। चलो अब नारे लगाओ, वीर सैनिक अमर रहे, शहीद फौजी तुम धन्य हो, मस्त रहो, मगन रहो, सिर्फ अपने आप की सोचो, अब अगले साल इस पर फिर चर्चा करेंगे। ये साल 2021 रिमेंबरेंस डे के उत्ते लिखी थी कि पखंडिया ने 5 दिन के फुल बूटे ला के भज जाना, अपने धिया पुत मरने हैं, आप ही जंगा के मरना, तो मैं तो साहिब नू दीवान भी दू, अच फिर याद करदा उन्होंने नजम, तो उस तो बाद असीं खबरां दे उत्ते चर्चा करांगे। 8 बजे मेरे नाल हरपाल सिंह जी भारत पंजाब हरियाणा पॉलिटिक्स के उत्ते असीं गल्लां बातां करांगे, खुली गलबात होगी, तो 8:45 मैं पटनागर जी के नाल गलबात होगी। सो इस प्रोग्राम की शुरुआत करते हैं जी, सब तो पहला साहिब नू दीवान जी की ये नजम जंगा के बारे।
ऐ शरीफ इंसान, नज्म साहिद लुधियानवी, आवाज़ो पेशकश राहिल फारूक। खून अपना हो या पराया हो, नस्ले आदम का खून है आखिर, जंग मशरिक में हो के मगरिब में, अमने आलम का खून है आखिर। बम घरों पर गिरे के सरहद पर, रूह तामीर जख्म खाती है, खेत अपने जले के औरों के, जीस्त फाकों से तिल मिलाती है, टैंक आगे बढ़े के पीछे हटे, कोख धरती की बांझ होती है, फतह का जश्न हो के हार का शोक, जिंदगी मैयतों पे रोती है। जंग तो खुद ही एक मसला है, जंग क्या मसलों का हल देगी, आग और खून आज बख्शेगी, भूख और एहतियाज कल देगी। इसलिए ऐ शरीफ इंसानो, जंग टलती रहे तो बेहतर है, आप और हम सभी के आंगन में शमा जलती रहे तो बेहतर है। बर्तरी के सबूत की खातिर खून बहाना ही क्या जरूरी है, घर की तारीकियां मिटाने को घर जलाना ही क्या जरूरी है। जंग के और भी तो मैदान हैं, सिर्फ मैदान कुछ तो खून ही नहीं। हासिले जिंदगी खिरत भी है, हासिले जिंदगी जुनून ही नहीं। आओ इस तीरा बख्त दुनिया में फिक्र की रोशनी को आम करें, अमन को जिनसे तकवियत पहुंचे ऐसी जंगों का एहतमाम करें। जंग वहशत से, बर्बरियत से, अमन तहजीब इर्तका के लिए। जंग मरगाफरी सियासत से, अमन इंसान की बका के लिए। जंग इफलास और गुलामी से, अमन बेहतर निजाम की खातिर। जंग भटकी हुई क़यादत से, अमन बेबस आवाम की खातिर। जंग सरमाए के तसल्लुत से, अमन जमहूर की खुशी के लिए। जंग जंगों के फलसफे के खिलाफ, अमन पुर अमन जिंदगी के लिए।
YouTube Premium is ad-free YouTube.
मैं अपने सारे लिसनर्स को मयंक भटनागर एंड जीएनई टीम की तरफ से सबको दिवाली की बहुत बहुत मुबारकबाद देना चाहता हूं, एंड बस यही प्रे करते हैं कि दिस फेस्टिवल ब्रिंग्स यू पीस, हैप्पीनेस एंड टुगेदरनेस।
एशियन फूड सेंटर, इंडियन, कैनेडियन, साफ सुथरी ग्रोसरी देनाल।
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो, 416-740-3200।
एशियन फूड सेंटर 416-740-3262। एशियन फूड सेंटर।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
So, chahe Second World War bhi gal kar lo, chahe First World War bhi kar lo, chahe hor jinniya janga itthe hoiya ne. Sikhan wali gal apan sikhan te call na kariye. Hun vi jang vechi ja rahe. Hun vi kehnde ji attavadi hamle da jawab dena. अतवादी फड़िया जाए, अतवादियों ए कर देंगे, टैररिस्टां नूं खत्म कर देंगे। कर लो यकीन कर लो, जां तां डरदे नहीं बोलते, जां गल कहण तों डर लगता, या फिर कारोबार च उपरहण दा बनिया होया कि मुनाफा किहड़े पासे हुंदा उही दी गल कर लो। बचा लो चमड़ी, पर एक गल याद है कि एर्नेस्टो चे गुवेरा ने कहा सी, कहिंदा मैं कबरां च उहनां लोकां नूं वी दफनाए गया नूं देखिया ਜਿਹੜੇ ਕਹਿੰਦੇ ਸੀ ਕਿ ਇਸ ਕਰਕੇ ਅਸੀਂ ਕਿਸੇ ਮਾਮਲੇ ਚ ਸ਼ਾਮਲ ਨਹੀਂ ਹੁੰਦੇ ਕਿ ਕਿਤੇ ਮਰ ਨਾ ਜਾਈ, ਉਹ ਵੀ ਕਬਰਾਂ ਥੱਲੇ ਪਏ ਨੇ। ਜਿਹੜੇ ਬਚ ਬਚ ਕੇ ਜਿਉਣਾ ਚਾਹੁੰਦੇ ਆ ਜਾਣਾ, ਉਹਨਾਂ ਨੇ ਵੀ ਕਬਰਾਂ ਚ ਹੀ ਹੈ। ਸਿਰਫ ਇਹ ਗੱਲ ਆਉਂਦੀ ਹੈ ਕਿ ਖਲੂਸ ਦੇ ਕਿਹੜੇ ਖਾਨੇ ਚ ਪਏ ਸੀ, ਔਰ ਉਹਦੇ ਨਾਲ ਕੋਈ ਫਰਕ ਨੀ ਪੈਂਦਾ। ਵੈਸੇ ਕੋਈ ਪੁੰਨ ਪਾਪ ਨੀ ਹੈ ਦੁਨੀਆ ਚ, ਕੋਈ ਸਵਰਗ ਨਰਕ ਨੀ ਮਿਲਣਾ, ਇੱਥੇ ਜੋ ਫੈਸਲਾ ਕਰਨਾ ਉਹ ਜਿਉਂਦੇ ਜਾਗਦੇ ਕਰਨਾ। ਕੋਈ ਐਸੀ ਗੱਲ ਨਹੀਂ, ਆਤਮਾ ਤੇ ਬੋਝ ਨਾ ਪਾਇਓ, ਕੋਈ ਨਰਕਾਂ ਦੀ ਸਜ਼ਾ ਨਹੀਂ ਮਿਲਣੀ ਜੇ ਜ਼ਾਲਮ ਬਣ ਖੜੇ ਹੋ ਜਾਓਗੇ, ਨਹੀਂ ਤਾਂ ਜ਼ਾਲਮ ਹੁਣ ਛੱਡ ਕੇ ਭੱਜ ਜਾਂਦੇ। ਉਹ ਕਹਿੰਦੇ ਦਰਜ ਰੱਜ ਕੇ ਜ਼ੁਲਮ ਕਰੋ, ਪੈਸਾ ਇੱਥੇ ਹੀ ਹੈ ਸਾਰਾ ਕੁਛ। ਆਹ ਹੁਣ ਰਾਲੀ ਦਾ ਬੁੱਤ ਵੀ ਲੱਗਿਆ ਤੇ ਉਹਦੇ ਚ $15 lakh ਪਾ ਤਾ, ਤੇ ਤੁਸੀਂ ਕੋਈ ਏਦਾਂ ਤਾਂ ਕਾਪੀ ਪੈਨਸਿਲ ਲੈ ਕੇ ਦੇਖ ਲਓ, ਕਿਤੇ ਰੋਟੀ ਮੰਗ ਕੇ ਦੇਖ ਲਓ, ਉਹਦੀ ਹਾਏ 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 ਹੋ ਜਾਣੀ ਹੈ ਕਿ ਜੀ ਹਾਏ ਹਾਏ ਕਿਆ ਰੋਈਏ ਜ਼ਾਰ ਜ਼ਾਰ ਕਿਉਂ। ਠੀਕ ਹੈ ਨਾ, ਇਹ ਉੱਥੇ ਹੀ ਗੱਲ ਆ ਜਾਣੀ ਹੈ। ਸੋ ਜੰਗਾਂ ਵਾਲਿਆਂ ਨੇ ਜੰਗ ਹੁਣ ਵੀ ਵੇਚ ਦੇਣੀ ਹੈ, ਅਫਗਾਨਿਸਤਾਨ ਚ ਵੀ ਵੇਚੀ ਸੀ, ਉਹ ਗੁੱਡ ਤਾਲਿਬਾਨ ਹੀ ਕਹਿ ਕੇ ਮੁੜਿਆ ਜੀ। ਉਹ ਤੋਂ ਬਾਅਦ 22-21 ਸਾਲ ਲਾ ਕੇ $3 trillion ਫੂਕਤਾ, 11 ਦੋਸਤਾਂ ਦੀਆਂ ਫੈਕਟਰੀਆਂ ਲਵਾ ਦਿੱਤੀਆਂ, ਪਹਿਲਾਂ ਬੰਬਾਂ ਵਾਲੇ ਦੇ ਮਾਲ ਵੇਚੀ ਗਏ। ਹੁਣ ਕਿਹੜਾ ਦੁਨੀਆਂ ਤੋਂ ਅੱਤਵਾਦ ਮੁੱਕ ਗਿਆ, ਹੁਣ ਹਮਾਸ ਚ ਆ ਗਿਆ, ਕੱਲ ਨੂੰ ਰਮਨਜੀਤ ਆ ਜੂ, ਪਰਸੋਂ ਕੋਈ ਹੋਰ ਆ ਜੂਗਾ, ਕਾਰੋਬਾਰ ਚੱਲਦੇ ਰਹਿਣੇ ਆ। ਤੇ ਸਾਡੇ ਲੋਕਾਂ ਨੂੰ ਆਦਤ ਪਈ ਹੋਈ ਹੈ ਕਿ ਲੈ ਐਤਕੀ ਤਾਂ ਮੁਸਲਮਾਨਾਂ ਦੇ ਯਹੂਦੀਆਂ ਦੀ ਲੜਾਈ ਹੈ, ਮੇਰਾ ਕੀ ਆ, ਉਹ ਭਰਾਵਾ ਮੇਰੀ ਲੜਾਈ ਹੈ। ਕੋਈ ਵੀ ਮਜ਼ਲੂਮ ਹੈ ਉਹਨੂੰ ਮਜ਼ਲੂਮ ਸਮਝੋ, ਉਹਨੂੰ ਹਿੰਦੂ ਮੁਸਲਮਾਨ ਯਹੂਦੀ ਨਾ ਸਮਝੋ, ਉਹ ਮਜ਼ਲੂਮ ਹੈ, ਉਹਦੀ ਤੇ ਮੇਰੀ ਸਾਂਝੀ ਮਜ਼ਲੂਮੀਅਤ ਦੀ ਹੈ। ਬਸ ਇੱਥੇ ਗੱਲ ਮੁੱਕ ਜਾਂਦੀ ਹੈ, ਬਾਕੀ ਰਿਮੈਂਬਰੈਂਸ ਦੇ ਕੱਲ ਨੂੰ ਹੈਗਾ। ਕਈ ਵਾਸਤੇ ਛੁੱਟੀ ਹੈ, ਛੁੱਟੀ ਤੁਹਾਡੀ ਮਾਰੀ ਨਹੀਂ ਗਈ, ਕਹਿੰਦੇ ਸੋਮਵਾਰ ਨੂੰ ਮਿਲ ਜੂਗੀ। ਤੇ ਛੁੱਟੀਆਂ ਵਾਲੇ ਕੰਮ ਛੁੱਟੀ ਕਰੋ, ਫਿਲਮਾਂ ਦੇਖੋ, ਪਿਕਨਿਕਾਂ ਮਨਾਓ, ਜੰਗਾਂ ਦੇ ਬਾਰੇ ਸੋਚਿਓ ਨਾ, ਕਿਉਂਕਿ ਉਹਨਾਂ ਨੂੰ ਪਤਾ ਕਿੰਨਾ ਕੁ ਸੋਚ ਲਓਗੇ, ਜੇ ਸੋਚ ਵੀ ਲੈ ਤਾਂ ਕਰ ਕੀ ਲਓਗੇ, ਚਲੋ ਛੱਡ ਦਿੰਦੇ ਹਾਂ। ਕਹਿੰਦੇ ਰੂਟੀਨ ਦੀ ਖਬਰ ਰਮਨਜੀਤ ਕੋਈ ਸੁਣਾਈ ਨੀ, ਤੇ ਰੂਟੀਨ ਚ ਬੜੀ ਕਿਤੇ ਵੱਡੀ ਤਬਦੀਲੀ ਆ ਗਈ, ਚਲੋ ਰੂਟੀਨ ਦੀਆਂ ਗੱਪਾਂ ਮਾਰ ਲੈਂਦੇ ਹਾਂ। ਦੋ ਜੁਰਮ ਰੀਜ਼ਨ ਦੀ ਖਬਰ ਹੈ ਜੀ, ਹੋਮਲੈਸ ਬੈਂਕ ਦੇ ਬੜੇ ਫਾਇਦੇ ਹੋ ਗਏ ਕਿ ਇੱਕ ਤਾਂ ਇਹਦੇ ਪ੍ਰਚਾਰ ਨਾਲ ਯਾਰਾਂ ਦੋਸਤਾਂ ਦੇ ਕਾਰੋਬਾਰ ਦੇ ਰਸਤੇ ਵੀ ਖੁੱਲ ਸਕਦੇ ਨੇ ਜੇ ਰਮਨਜੀਤ ਹੁੰਦਾ ਸਿਆਸਤ ਚ। ਮੈਂ ਨੀ ਕਹਿੰਦਾ ਕਿ ਇਹ ਕਰਦੇ ਆ, ਮੈਂ ਹੁੰਦਾ ਨਾ ਜੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਸੀ ਵੀ ਯਾਰ ਮੈਂ ਰੋਜ਼ ਕਾਇਮ ਕਾਇਮ ਕਰ ਰੱਖੀ ਹੈ, ਖਬਰਾਂ ਪੂਰੀਆਂ ਦਬਾ ਦਬ ਲੱਗ ਰਹੀਆਂ, ਹਾਏ ਹੋਮਲੈਸ, ਹਾਏ ਹੋਮਲੈਸ, ਹਾਏ ਸੱਟ ਲੱਗ ਗਈ, ਹਾਏ ਸੱਟ ਲੱਗ ਗਈ, ਲਿਆਓ ਲਿਆਓ ਪੱਟੀਆਂ ਬਣਾਓ ਪੱਟੀਆਂ, ਮਲਮ ਕਿੱਦਾਂ ਦੀ ਬਣਾਈ ਹੈ, ਮਾਰੋ ਗੋਲੀ ਯਾਰ ਤੁਸੀਂ, ਪੈਕਟ ਦੇ ਉੱਪਰ ਟੇਪ ਲੱਗੀ ਹੋਣੀ ਚਾਹੀਦੀ, ਉੱਥੇ ਲਿਖਿਆ ਹੋਵੇ ਓਇੰਟਮੈਂਟ, ਅੰਦਰ ਜੋ ਮਰਜ਼ੀ ਹੋਵੇ, ਅੱਜ ਕੱਲ੍ਹ ਦੇਖਣ ਵਾਲਾ ਮਾਲ ਹੈ, ਸਭ ਚੁਕਾ ਦੋ। ਠੀਕ ਹੈ ਜੀ, ਉਹੀ ਗੱਲ ਹੈ ਵੀ ਹੋਮਲੈਸਨੈਸ, ਹੋਮਲੈਸਨੈਸ ਅਡਰੈਸ ਕਰਨੀ ਨੀ, ਕ੍ਰੀਏਟ ਕਿਹਨੇ ਕੀਤੀ, ਉਹਦਾ ਲੈਣਾ ਦੇਣਾ ਨੀ, ਇਹ ਘਰ ਜਿਹੜੇ ਬਣਾਏ ਜਾ ਰਹੇ ਉਹ ਕਿਸੇ ਤੋਂ ਖਰੀਦਣੇ ਹੋਣੇ, ਪਰ ਉਹਦੇ ਨਾਂ ਦੇ ਉੱਤੇ ਕਾਰੋਬਾਰ ਬੜਾ ਕਾਰੋਬਾਰ ਸੈੱਟ ਆ ਗਿਆ। ਤੇ ਇੱਕ ਦੀ ਖਬਰ ਇਹ ਨਿਕਲੀ ਹੈ ਕਿ ਜੁਰਮ ਰੀਜਨ ਦੀ ਪੂਰੀ ਕੌਂਸਲ ਦੇ ਵਿੱਚੋਂ ਇੱਕ ਬੰਦੇ ਨੂੰ ਛੱਡ ਕੇ ਸਾਰਿਆਂ ਨੇ ਇੱਕੋ ਪਾਸੇ ਵੋਟ ਪਾ ਦਿੱਤੀ, ਤੇ ਉਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਕਿਸੇ ਨੇ 8 ਮਿਲੀਅਨ ਦੀ ਜਿਹੜੀ ਪ੍ਰੋਪਰਟੀ ਲਈ ਸੀ ਉਹ ਕੁਝ ਮਹੀਨਿਆਂ ਵਿੱਚ ਇਹ ਕੌਂਸਲ ਨੇ 13.7 ਮਿਲੀਅਨ ਦੇ ਕੇ ਖਰੀਦ ਲਈ, ਯਾਨੀ ਕਿ $50 ਲੱਖ ਕੁਝ ਮਹੀਨਿਆਂ ਚ ਉਸ ਇਮਾਰਤ ਦੀ ਕੀਮਤ ਵੱਧ ਗਈ ਜਿਹਨੂੰ ਸਿਟੀ ਨੇ ਲੋਕਾਂ ਦੇ ਪੈਸੇ ਨਾਲ ਖਰੀਦਣਾ ਸੀ, ਜਿਹਨੂੰ ਸਾਡੇ ਨੁਮਾਇੰਦਿਆਂ ਨੇ ਲੋਕਾਂ ਦੇ ਪੈਸੇ ਨਾਲ ਜਦੋਂ ਕੋਈ ਚੀਜ਼ ਖਰੀਦਣੀ ਹੈ ਫੇਰ ਉਹ ਪਰਵਾਹ ਨਹੀਂ ਕਰਦੇ। ਹੁਣ ਗੱਲ ਇਹ ਆਉਂਦੀ ਹੈ ਵੀ ਸਰਕਾਰੀ ਸਿਸਟਮ ਕਿਉਂ ਫੇਲ ਹੁੰਦਾ, ਸਰਕਾਰੀ ਸਿਸਟਮ ਇਸ ਕਰਕੇ ਫੇਲ ਹੁੰਦਾ ਕਿਉਂਕਿ ਉਹਦੇ ਵਿੱਚ ਪ੍ਰਾਈਵੇਟ ਬੈਠਾ ਐਲੀਮੈਂਟ, ਉਹਦੀ ਨਿੱਜੀ ਸੋਚ ਹੈ, ਉਹਦਾ ਨਿੱਜੀ ਫਾਇਦਾ ਹੈ ਸਰਕਾਰੀ ਸਿਸਟਮ ਨਾਲ ਡਗਾ ਕਰਨ ਦਾ। ਔਰ ਸਾਡੇ ਸਿਸਟਮ ਦੇ ਵਿੱਚ ਗੁੰਜਾਇਸ਼ ਹੈ, ਤੁਸੀਂ ਅੱਜ ਵੀ ਕਰਪਸ਼ਨ ਦਾ ਪੈਸਾ ਕਿਤੇ ਨਾ ਕਿਤੇ ਲੁਕੋ ਛੁਪਾ ਸਕਦੇ ਹੋ, ਨਹੀਂ ਤਾਂ ਅਗਲਾ ਚੋਰੀ ਕਰਕੇ ਜਾਊ ਕਿੱਥੇ, ਉਹਦੇ ਇੱਕ ਚੈਨਲ ਬਣੇ ਹੋਏ ਆ, ਇਧਰੋਂ ਉਧਰ ਉਧਰੋਂ ਇਧਰ ਫੰਡ ਦੀ ਟ੍ਰਾਂਸਫਰ ਹੋ ਜਾਂਦੀ ਹੈ ਜਾਂ ਫਿਰ ਲੀਗਲੀ ਉਹਨੂੰ ਇਨਫਲੇਟਡ ਕਰਕੇ ਵੇਚ ਦਿੱਤਾ ਜਾਂਦਾ ਲੋਕਾਂ ਦੀ ਅੱਖਾਂ ਦੇ ਸਾਹਮਣੇ ਕਿ ਇੱਕ ਚੀਜ਼ ਕਿਸੇ ਨੇ ਖਰੀਦੀ ਹੈ। ਹੁਣ ਪ੍ਰਾਈਵੇਟ ਬੰਦੇ ਤੋਂ ਕਦੇ ਤੁਸੀਂ ਏਦਾਂ ਦੀ ਚੀਜ਼ ਖਰੀਦ ਕੇ ਦਿਖਾ ਦੋ, ਕੋਈ ਕੰਪਨੀ ਮੇਰੇ ਤੋਂ ਇਹ ਚੀਜ਼ ਖਰੀਦ ਕੇ ਦਿਖਾ ਦੇਵੇ ਇਸੇ ਤਰ੍ਹਾਂ ਜਿਵੇਂ ਸਰਕਾਰੀ ਚੀਜ਼ ਵਿਕਦੀ ਹੈ। ਹੁਣ ਇੱਥੇ ਕੀ ਗੱਲ ਆਈ, ਸਨੀਕ੍ਰੈਸਟ ਨਰਸਿੰਗ ਹੋਮ ਸੀ, ਸਨੀਕ੍ਰੈਸਟ ਨਰਸਿੰਗ ਹੋਮ ਪਿਛਲੇ ਸਾਲ ਜਿਹੜੀ ਲੰਘੀ ਅਗਸਤ ਮਹੀਨੇ ਵਿੱਚ ਜਦੋਂ ਹੋਮਲੈਸਨੈਸ ਦਾ ਰੌਲਾ ਪਿਆ ਉਹ ਤੋਂ ਬਾਅਦ ਇਹ ਖਰੀਦਿਆ ਗਿਆ ਤੇ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਕਿ ਇਸ ਨਰਸਿੰਗ ਹੋਮ ਨੂੰ ਹੋਮਲੈਸ ਸ਼ੈਲਟਰ ਦੇ ਵਿੱਚ ਤਬਦੀਲ ਕੀਤਾ ਗਿਆ। ਅਗਸਤ ਦੇ ਵਿੱਚ ਸਿਟੀ ਕਾਉਂਸਲ ਨੇ ਸਨੀਕ੍ਰੈਸਟ ਨਰਸਿੰਗ ਹੋਮ 13.71 ਕਰੋੜ ਤੇ $37 ਲੱਖ ਦੀ ਪੇਮੈਂਟ ਕਰਕੇ ਖਰੀਦ ਲਿਆ ਤੇ 45 ਤੋਂ 50 ਬੰਦਿਆਂ ਤੱਕ ਦੀ ਇਹਦੀ ਗੁੰਜਾਇਸ਼ ਹੈ, ਹੋਮਲੈਸ ਬੰਦਿਆਂ ਨੂੰ ਇਹਦੇ ਵਿੱਚ ਸ਼ੈਲਟਰ ਦਿੱਤੀ ਜਾ ਸਕਦੀ ਹੈ। $1.37 ਕਰੋੜ ਨਾਲ 45 ਬੰਦਿਆਂ ਦਾ ਹਾਲ ਦੀ ਘੜੀ ਰਾਤ ਕਟਾਉਣ ਦਾ, ਪੱਕੀ ਪਰਮਾਨੈਂਟ ਪ੍ਰੋਪਰਟੀ ਦੀ ਰਾਤ ਕਟਾਉਣ ਦਾ ਬਸੇਬੇ ਦਾ ਪ੍ਰੋਗਰਾਮ ਇਹਨਾਂ ਨੇ ਤਿਆਰ ਕੀਤਾ। ਤੇ ਰੀਜਨ ਕਹਿੰਦੇ ਆ ਕਿ ਹੋਮਲੈਸਨੈਸ ਦੇ ਨਾਲ ਅਸੀਂ ਲੌਂਗ ਟਰਮ ਦੇ ਵਿੱਚ ਪੈਸਾ ਬਚਾ ਲਾਂਗੇ, ਪ੍ਰੋਪਰਟੀ ਕਹਿੰਦੇ ਅਸੀਂ ਚੰਗੇ ਭਾਅ ਲੈ ਲਈ। ਹੁਣ ਇਹ ਨਰਸਿੰਗ ਹੋਮ ਸੀ ਜਿਹੜਾ ਇਹ April 2022 ਚ ਬੰਦ ਹੋਇਆ ਤੇ ਟੋਰਾਂਟੋ ਦੀ ਹੋਸਪਿਟੈਲਿਟੀ ਐਂਡ ਡਿਵੈਲਪਮੈਂਟ ਕੰਪਨੀ ਹੈ ਸਨਰੇ ਗਰੁੱਪ, ਸਨਰੇ ਗਰੁੱਪ ਦੇ CEO ਰਤਨ ਗੁਪਤਾ ਨੇ April 2022 ਦੇ ਵਿੱਚ ਇਹ ਨਰਸਿੰਗ ਹੋਮ ਜਦੋਂ ਬੰਦ ਹੋਇਆ ਇਹ ਖਰੀਦ ਲਿਆ ਤੇ ਡੀਲ ਇਹ ਜਨਵਰੀ ਮਹੀਨੇ ਜਾ ਕੇ ਪੂਰੀ ਹੋਈ, ਅਪ੍ਰੈਲ ਤੋਂ ਸੌਦੇਬਾਜ਼ੀ ਚੱਲਦੀਆਂ ਸੀ। ਸੋ ਜਨਵਰੀ ਦੇ ਵਿੱਚ ਤਾਂ ਗੁਪਤਾ ਸਾਹਿਬ ਦੀ ਕੰਪਨੀ ਨੇ ਇਹ $5.57 ਲੱਖ ਦੀ ਚੀਜ਼ ਖਰੀਦੀ। ਠੀਕ ਹੈ ਜੀ, 57 ਲੱਖ ਦੇ ਵਿੱਚ ਇਹਨਾਂ ਨੇ 8.7 ਚ, ਠੀਕ ਹੈ ਜੀ, ਉਹਦੇ ਵਿੱਚ ਖਰੀਦੀ ਇਹਨਾਂ ਨੇ। ਤੇ ਜਨਵਰੀ ਚ ਇਹਨਾਂ ਨੇ ਖਰੀਦੀ, ਅਗਸਤ ਵਿੱਚ 8 ਮਹੀਨਿਆਂ ਦੇ ਵਿੱਚ ਇਹਦੀ ਕੀਮਤ 50 ਲੱਖ ਰੁਪਈਆ ਦੇਗੀ। ਦੇਖੋ ਜੀ, ਹੁਣ ਇਹੀ ਅੱਗੇ ਸਿਟੀ ਵੇਚ ਕੇ ਦਿਖਾਵੇ ਕਿਸੇ ਨੂੰ $2 ਕਰੋੜ ਦੀ, ਇਹ ਨਹੀਂ ਵੇਚ ਸਕਦੀ ਕਿਉਂਕਿ ਪਬਲਿਕ ਦਾ ਪੈਸਾ ਬਾਈ। ਇਹਨੂੰ ਇੱਕ ਵੀ ਖਰੀਦਦਾਰ ਇਸ ਮਹਿੰਗੇ ਭਾਅ ਤੇ ਸਿਟੀ ਦੀ ਕੋਈ ਚੀਜ਼ ਵੇਚ ਕੇ ਦਿਖਾ ਦੋ, ਪ੍ਰਾਈਵੇਟ ਬੰਦੇ ਦੀ ਚੀਜ਼ ਕਿਵੇਂ ਖਰੀਦੀ ਗਈ? 8 ਮਹੀਨਿਆਂ ਦੇ ਵਿੱਚ ਵਿੱਚ ਉਹਦੀ ਵੈਲਿਊ 70% ਵੱਧ ਗਈ। ਔਰ ਇਹਦੇ ਵਿੱਚ ਕੁਛ ਵੀ ਗਲਤ ਨਹੀਂ ਹੈ। ਆਪਾਂ ਕਿਉਂ ਗਲਤ ਗਾਣਾ ਯਾਰ, ਜਿਉਂਦੇ ਨਹੀਂ ਰਹਿਣਾ, ਬੋਲਣਾ ਨਹੀਂ ਹੈ। ਨੋ, ਅਸੀਂ ਵੀ ਆਈ ਥਿੰਕ ਦਾ ਰੀਜਨ ਗਟ ਟੇਕਨ ਫੋਰ ਅ ਰਾਈਡ। ਪ੍ਰਤੀਕ ਸਾਗਰ ਉਸੇ ਕਮਿਊਨਿਟੀ ਚ ਰਹਿੰਦੇ ਆ, ਉਹ ਕਹਿੰਦੇ ਆ ਤਾਂ ਠੱਗੀ ਮਾਰ ਸੀ, ਸਾਰੇ ਲੋਕਾਂ ਨਾਲ ਹੀ ਠੱਗੀ ਮਾਰ ਗਏ। ਦੇਰ ਇਜ ਨਥਿੰਗ ਆਊਟ ਹੇਅਰ ਦੈਟ ਹੈਜ ਹੈਪਨ ਇਨ ਦੀ ਲੋਕੈਲਿਟੀ ਦੈਟ ਕੁਡ ਹੈਵ ਮੈਜੀਕਲੀ ਇਨਕਰੀਜ਼ਡ ਦੀ ਪ੍ਰਾਈਸ ਸੋ ਮਚ। ਇਹਦਾ ਮਤਲਬ ਸ਼ਹਿਰ ਦੇ ਵਿੱਚ ਜਿਹੜੇ ਉਹਦੇ ਨਾਲ ਦੇ ਘਰ ਹੈ ਉਹ 70-70 ਗੁਣਾ ਵੱਧ ਜਾਣਗੇ, 70% ਵੱਧ ਗਈ ਹੋਊਗੀ ਕੀਮਤ ਉਹਨਾਂ ਦੀ। ਇਹਨਾਂ ਦੇ ਘਰ ਕਿਸੇ ਗੁਪਤਾ ਜੀ ਦੀ ਕੰਪਨੀ ਨੂੰ ਜਾਂ ਕਿਸੇ ਹੋਰ ਨੂੰ ਵੇਚ ਕੇ ਦਿਖਾਓ ਕਿ ਭਰਾਵਾ ਜੇ ਤੂੰ ਤਾਂ ਪ੍ਰੋਪਰਟੀ ਆਹ ਰੇਟ ਬੈਠਿਆ, ਕੀ ਪਤਾ ਇਹਦੇ ਹੋਰ ਵੱਧ ਜਾਣਾ ਸੀ। ਜਿਹੜੀ ਪ੍ਰੋਪਰਟੀ 8 ਮਹੀਨਿਆਂ ਦੇ ਵਿੱਚ $50,00,000 ਵੱਧ ਗਈ, 70% ਵੱਧ ਗਈ, ਉਹਨੂੰ ਕਿਉਂ ਵੇਚ ਰਹੇ ਹੋ? ਕੀ ਪਤਾ ਉੱਥੇ ਕੀ ਖਜ਼ਾਨਾ ਨਿਕਲਿਆ ਹੋਣਾ, ਕਾਨੂੰਨ ਦਾ ਖਜ਼ਾਨਾ। ਓਸ਼ਵਾ ਰੈਜੀਡੈਂਟ ਡੈਨੀਸ ਬੋਰਡੋ ਕਹਿੰਦੇ ਕਮਿਊਨਿਟੀਜ਼ ਆਰ ਵੈਰੀ ਕੰਸਰਨਡ ਵਿਦ ਹਾਊ ਦਾ ਕੋਸਟ ਆਰ ਗੋਇੰਗ to be pushed back onto the taxpayer, and yet taxpayers don't have a say in how this money is being spent and the long term cost. Siddha kehnde lokan de paisa pa dena te sari kahani ch log sirf deendar hi hai. Main tahi kya kya hai ke freedom is slavery. You are free but you don't have a say. You are paying taxes whatever they fix and you have to pay and oblige. And still you have no voice. ਤੁਸੀਂ ਜਾਓ ਕਿਹੜੀ ਚੀਜ਼ ਤੇ ਤੁਹਾਡੀ ਸੁਣਵਾਈ ਹੈ ਯਾਰ, ਤੁਸੀਂ ਰੋਜ਼ ਕਿਰਜਦੇ ਹੋ, ਕਮੈਂਟ ਕਰਦੇ ਹੋ ਕਿ ਇਹ ਕਿਆ ਹੋ ਰਿਹਾ ਹੈ। ਔਰ ਸਾਰੀ ਜਨਤਾ ਤੇ ਜਨਤਾ ਦੇ ਨੌਕਰਾਂ ਨੇ ਫੈਸਲਾ ਲੈਣਾ ਹੈ, ਉਹਨਾਂ ਨੂੰ ਡਰ ਹੀ ਨਹੀਂ ਕਿ ਮਾਲਕ ਸਾਡਾ ਕੀ ਕਹਿ ਰਿਹਾ, ਇਹ ਕੀ ਹੋ ਰਿਹਾ ਹੈ। ਤੁਸੀਂ ਰਸੋਈ ਚ ਤੁਹਾਡਾ ਨੌਕਰ ਕੰਮ ਕਰਦਾ, ਤੁਸੀਂ ਕਹੋ ਇਹ ਕਿਆ ਹੋ ਰਿਹਾ ਹੈ, ਨੌਕਰ ਡਰ ਜਾਂਦਾ ਕਿ ਹਾਏ ਮਾਲਕ ਨੂੰ ਪਤਾ ਨਹੀਂ ਗੁੱਸਾ ਆ ਗਿਆ। ਕੋਈ ਮਾਲਕ ਆਪਣੇ ਅਦਾਰੇ ਚ ਆ ਕੇ ਕਵੇ ਇਹ ਕਿਆ ਹੋ ਰਿਹਾ ਹੈ, ਸਾਰਿਆਂ ਦੀ ਜਾਨ ਸੁੱਕ ਜਾਂਦੀ ਹੈ। ਇੱਥੇ ਲੋਕ ਕਹਿ ਰਹੇ ਆ ਲੋਕਾਂ ਦੇ ਹੱਥ ਸਰਕਾਰ ਹੈ, ਇਹ ਕਿਆ ਹੋ ਰਿਹਾ ਤੇ ਕੋਈ ਡਰਦਾ ਹੀ ਨਹੀਂ। ਇਹ ਤਾਂ ਮਤਲਬ ਲੋਕਾਂ ਦੇ ਹੱਥ ਚ ਡੈਮੋਕਰੇਸੀ ਦੀ ਪਾਵਰ ਬਚੀ ਹੀ ਨਹੀਂ। ਸਵਾਲ ਤਾਂ ਇਹ ਹੈ ਕਿ ਐਡੀ ਵੱਡੀ ਡੀਲ ਤੇ ਇੰਨੀਆਂ ਗੱਲਾਂ ਬਾਤਾਂ ਹੈ ਤੇ ਕਲੋਜ ਡੋਰ ਮੀਟਿੰਗ ਤੇ ਇਹਨੂੰ ਮੈਂ ਹਮੇਸ਼ਾ ਬੜੇ ਆਰਾਮ ਨਾਲ ਇਹ ਗੱਲ ਮੈਂ ਕਹਿਣਾ ਹੈ, ਸਾਰੀਆਂ ਸਰਕਾਰਾਂ ਨੂੰ ਕੋਈ ਵੀ ਇਲੈਕਟਡ ਬਾਡੀ ਜਿਹੜੀ ਪੀਪਲਸ ਨੂੰ ਰਿਪ੍ਰਜੈਂਟ ਕਰਦੀ ਹੈ ਉਹਨਾਂ ਨੂੰ ਗੁਪਤ ਰੋਗ ਹੋਏ ਪਏ ਆ, ਫੜ ਕੇ ਇਹਨਾਂ ਨੂੰ ਨੰਗੇ ਕਰੋ। ਕਲੋਜ ਡੋਰ ਮੀਟਿੰਗ ਕਿਹਦੇ ਤੋਂ ਲੁਕ ਕੇ ਫੈਸਲੇ ਕਰ ਰਹੇ ਹੋ? ਜਿਸ ਜਨਤਾ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਉਸੇ ਤੋਂ ਹੀ ਚੋਰੀ ਆ। ਤੁਸੀਂ ਯਾਰ ਕਿਸੇ ਪ੍ਰਾਈਵੇਟ ਫਰਮ ਚ ਕੰਮ ਕਰੋ, ਵਾਈ ਯੂ ਆਰ ਹੋਲਡਿੰਗ ਆਲ ਦੀਸ ਬਾਥਰੂਮ ਮੀਟਿੰਗ ਜਿਹੜੀਆਂ, ਤੁਹਾਡਾ ਕੁੰਡੀ ਲਾਏ ਬਿਨਾਂ ਗੱਲ ਹੀ ਨੀ ਹੋ ਸਕਦੀ, ਐਡਾ ਪ੍ਰਾਈਵੇਟ ਕੰਮ ਹੈ ਤੁਹਾਡਾ ਇਹ। ਆਰ ਯੂ ਆਨਸਰਿੰਗ ਦੀ ਨੇਚਰ? ਕੀ ਤੁਸੀਂ ਕੁਦਰਤ ਦੀ ਗੱਲ ਦਾ ਜਵਾਬ ਦੇ ਰਹੇ ਹੋ? ਮੈਂ ਦੂਸਰੀ ਗੱਲ ਤਾਂ ਪੰਜਾਬੀ ਚ ਕਹੂੰਗਾ, ਗੱਲ ਹੋਰ ਬਣ ਜਾਣੀ ਹੈ। ਇਹ ਕੁਦਰਤ ਨਾਲ ਵਾਰਤਾਲਾਪ ਹੋ ਰਹੀ ਹੈ, ਇਹ ਕੌਣ ਸੀ ਗੁਫ਼ਤਗੂ ਕਰ ਰਹੇ ਹੋ ਕਾਇਨਾਤ ਕੇ ਸਾਥ ਭਈਆ, ਜੋ ਹਮੇਸ਼ਾ ਬੰਦ ਦਰਵਾਜ਼ੇ ਮੇ ਹੀ ਹੋਤੀ ਹੈ, ਔਰ ਕਾਇਨਾਤ ਤੋਂ ਆਪਕੇ ਸਾਥ ਕਭੀ ਬੈਠੀ ਦਿਖਾਈ ਨਹੀਂ ਥੀ, ਕਾਇਨਾਤ ਕੋ ਤੋ ਆਪ ਠੋਕਰ ਵੀ ਨਹੀਂ ਮਾਰਤੇ, ਕਿਸੇ ਬਾਤ ਕਰ ਰਹੇ ਹੋ ਔਰ ਕਿਉਂ ਬੰਦ ਦਰਵਾਜ਼ਾ ਬਾਕੀ ਹੋਤੀ ਹੈ? ਤੁਸੀਂ ਯਾਰ ਕਿਸੇ ਨੈਸ਼ਨਲ ਪਾਲਿਸੀ ਚੋਂ, ਤੁਸੀਂ ਸਪਾਈਇੰਗ ਏਜੰਸੀ ਚੋਂ, ਕੈਨੇਡਾ ਸੀਕਰੇਟ ਸਰਵਿਸ ਚੋਂ, ਤੁਸੀਂ ਰੀਜਨ ਦੀ ਕਾਨਫਰੰਸ ਹੈ, ਲੋਕਾਂ ਚ ਪਬਲਿਕਲੀ ਤੁਸੀਂ ਆਪਣਾ ਪ੍ਰੋਗਰਾਮ ਪੇਸ਼ ਕਰ ਦੋ, ਪਬਲਿਕਲੀ ਤੁਹਾਨੂੰ ਵੋਟ ਪੈਂਦੀ ਹੈ, ਤੁਸੀਂ ਲੁਕ ਲੁਕ ਕੇ ਗੱਲਾਂ ਕਰਦੇ ਹੋ ਲੋਕਾਂ ਨਾਲ ਕਿ ਅੱਛਾ ਅੱਛਾ ਕੌਣ ਮੈਂ ਦਿਖਾਊ, ਮੈਂ ਤੇਰੇ ਕੋ ਮੈਂ ਸਿਟੀ ਕੀ ਕਾਉਂਸਲ ਕੀ ਲਕਸ਼ਮੀ ਨਾਲ ਲਗਾ ਹੂੰ, ਤੂੰ ਵਿਸਪਰ ਕਰਦਾ ਮੇਰੇ ਨਾਲ, ਇਫ ਯੂ ਡੋਂਟ ਵਿਸਪਰ ਦੈਨ ਕਮ ਆਊਟ ਪਬਲਿਕ। ਇਹ ਜਿਹੜੇ ਲੁਕ ਲੁਕ ਕੇ ਗੱਲਾਂ ਕਰਨ ਦੀਆਂ ਆਦਤਾਂ ਪਾਈਆਂ ਇਹਨਾਂ ਨੂੰ ਬੰਦ ਕਰੋ। ਜਿਹੜੀ ਵੀ ਕਾਉਂਸਲ ਦੀਆਂ ਗੁਪਤ ਮੀਟਿੰਗਾਂ ਹੁੰਦੀਆਂ ਉਹਦਾ ਉਸੇ ਟਾਈਮ ਬਹਿਸ਼ਕਾਰ ਹੋਣਾ ਚਾਹੀਦਾ, ਕੋਈ ਮਤਲਬ ਨਹੀਂ ਹੈ। ਔਰ ਜੇ ਇਹ ਪੈਸੇ ਇੱਦਾਂ ਦੇ ਗਲਤ ਫੈਸਲੇ ਹੋਏ ਆ ਤਾਂ ਫਿਰ ਇਹਨਾਂ ਨੂੰ ਕਹੋ ਕਿ ਜੇ ਇੱਜ਼ਤ ਮਾਰ ਦਿੱਤੀ ਤਾਂ ਫਿਰ ਘਰਾਂ ਚੋਂ ਹਲਕ ਦੇ ਵਿੱਚ ਹੱਥ ਪਾ ਕੇ ਕੱਢੋ, ਢਿੱਡ ਚੋਂ ਪੈਸਾ ਕੱਢਣਾ ਪਊਗਾ। ਔਰ ਜਾਂ ਫਿਰ ਇੱਕ ਬਹੁਤ ਸੌਖਾ ਤਰੀਕਾ, ਪਬਲਿਕਲੀ ਇਹਨਾਂ ਵੱਲ ਜਦੋਂ ਵੀ ਕੋਈ ਐਸਾ ਬੰਦਾ ਆਉਂਦਾ ਜਿਹਨੇ ਕੌਮ ਨਾਲ ਗੱਦਾਰੀ ਕੀਤੀ ਹੋਵੇ, ਜਿਹਨੇ ਗਰੁੱਪ ਨਾਲ ਗੱਦਾਰੀ ਕੀਤੀ, ਉਹਦੇ ਵੱਲ ਪਿੱਠ ਕਰ ਲਓ ਉਹਦੇ ਵੱਲ, ਔਰ ਆਪਣੇ ਘਰਾਂ ਦੇ ਬਾਹਰ ਲਿਖ ਕੇ ਲਾਓ ਕਿ ਇਹ ਬੰਦਾ ਸਾਡੇ ਦਰਵਾਜ਼ੇ ਮੂਹਰ ਦੀ ਨਾ ਲੰਘੇ, ਤਾਂ ਕਿ ਉਹਨੂੰ ਪਤਾ ਲੱਗੇ ਕਿ ਪਬਲਿਕ ਲਾਈਫ ਦੇ ਵਿੱਚ ਪਬਲਿਕ ਨਾਲ ਧੋਖਾ ਕਰਨ ਦੀ ਕੋਈ ਕੀਮਤ ਅਦਾ ਕਰਨੀ ਪਊਗੀ। 70-70 ਗੁਣਾ 70% ਪ੍ਰੋਪਰਟੀ ਦਾ ਰੇਟ ਵੱਧ ਗਿਆ ਯਾਰ, ਔਰ ਇੱਕ ਕੌਂਸਲਰ ਨੇ ਗੱਲ ਕੀਤੀ ਹੈ ਤੇ ਵਿਚ ਵੀ ਓਰੀਜਨਲ ਕਾਉਂਸਲਰ ਨੇ ਸਟੀਵ ਯਮੈਂਡਾ ਕਹਿੰਦਾ ਆਈ ਡੋਂਟ ਸੀ ਹਾਓ ਇਨ ਅਬਾਊਟ 6 ਮੰਥ ਦਿਸ ਗੋਜ਼ ਅਪ ਇਨ ਪ੍ਰਾਈਸ ਬਾਈ 70%. Taxpayers have questions, and I always believed that public dollars deserve public answers. Bahut vadhiya quotation hai ji. Har Toronto vasi aur main kehna duniya da har bashinda, tusi please apne gharan de bahar na ida print out tango, public dollars deserve public answers. That is the best lesson that I have got today. Eh hai ਸਾਡਾ ਜਵਾਬ ਸਾਡੇ ਆਪਣੀ ਜਮਹੂਰੀਅਤ ਨੂੰ ਬਚਾਉਣ ਦਾ ਤੇ ਕਹਿੰਦੇ 85 ਰੈਜੀਡੈਂਸ਼ੀਅਲ ਕਮਰੇ ਬਣਨਗੇ, ਸ਼ਾਵਰਸ ਲੱਗਣਗੇ, ਵਾਸ਼ਰੂਮ ਫੈਸਿਲਿਟੀਜ਼ ਹੋਣਗੇ, ਐਸ ਵੈਲ ਐਸ ਸੈਵਰਲ ਕਾਮਨ ਰੂਮਸ ਐਂਡ ਪ੍ਰਾਈਵੇਟ ਆਊਟਡੋਰ ਸਪੇਸਿਸ. ਹਾਲਾਂਕਿ ਰੀਜਨ ਦੇ ਲੋਕ ਕਹਿੰਦੇ ਆ ਕਿ ਲੋ ਬੈਰੀਕੇਡ ਅਕੋਮੋਡੇਸ਼ਨ ਤਿਆਰ ਹੋ ਰਹੀ ਹੈ. ਲੋ ਬੈਰੀਕੇਡ ਦਾ ਮਤਲਬ ਹੈ ਕਿ ਇੱਥੇ ਐਕਸੈਸੀਬਿਲਿਟੀ ਹੋਵੇ, ਕੋਈ ਨਸ਼ੇ ਤੋਂ ਪੀੜਤ ਉਹ ਵੀ ਆਵੇ, ਕੋਈ ਮਾਨਸਿਕ ਰੋਗੀ ਉਹ ਵੀ ਆਵੇ. ਕਹਿੰਦੇ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਜਿਨ੍ਹਾਂ ਦਾ ਕਿ ਹੁਣ ਇਹ ਨਹੀਂ ਕਿ ਉਹਨਾਂ ਨੂੰ ਤੁਸੀਂ ਅਲੱਗ ਨਿਗਾਹ ਨਾਲ ਦੇਖੋ, ਪਰ ਜਿਨ੍ਹਾਂ ਦਾ ਕਿ ਹਜੇ ਆਮ ਲੋਕਾਂ ਦੇ ਨਾਲ ਮਿਲਵਰਤਨ ਦੇ ਵਿੱਚ ਉਸ ਤਰ੍ਹਾਂ ਦਾ ਤਾਲਮੇਲ ਨਹੀਂ ਬਣ ਸਕਦਾ. ਬੱਚਿਆਂ ਤੇ ਹੋਰਾਂ ਦੀ ਸਿਕਿਉਰਿਟੀ ਦਾ ਇਸ਼ੂ ਹੋ ਸਕਦਾ. ਘੱਟੋ ਘੱਟ 3-3 ਮੀਟਰ ਦੀ ਕੰਧ ਬਣਾਵੇ, ਲੋਕੈਲਿਟੀ ਵਿੱਚ ਨਾ ਬਣਾਵੇ. ਕਹਿੰਦੇ ਅਸੀਂ ਤਾਂ ਇਹੀ ਗੱਲ ਕਹਿੰਦੇ ਸੀ ਵੀ ਇੱਥੇ ਬਣਾਉਣਾ ਤੁਸੀਂ. ਫਿਰ ਕਹਿੰਦਾ ਜੇ ਨਵੇਂ ਸਿਰਿਓਂ ਬਣਾਉਣਾ ਪੈ ਜੇ ਤਾਂ ਬੜਾ ਮਹਿੰਗਾ ਜੇ ਯਾਰ, 13-14 ਲੱਖ ਤੇ 1 ਕਰੋੜ ਮੈਂ ਤਾਂ ਸਮਝ ਨੀ ਆਉਂਦੀ ਯਾਰ. ਡੇਢ ਕਰੋੜ ਦੇ ਵਿੱਚ ਵੀ 40-40 ਬੰਦਿਆਂ ਦਾ ਘਰ ਨੀ ਬਣ ਰਿਹਾ. ਇੱਥੇ ਤਾਂ ਅਸੀਂ ਕਹਿੰਦੇ ਹਾਂ ਵੀ ਘਰਾਂ ਦੀ ਕੀਮਤ ਕੁਛ ਨੀ ਹੋਣੀ ਚਾਹੀਦੀ. ਕੈਨੇਡਾ ਦੇ ਵਿੱਚ ਸਰਕਾਰ ਜ਼ਮੀਨ ਛੱਡੇ, ਤੁਸੀਂ ਯਾਰ ਆਪ ਕਰਾਊਡ ਫੰਡਿੰਗ ਕਰਕੇ ਕਿਸੇ ਸਟੋਰ ਤੋਂ ਲੱਕੜਾਂ ਲੁੱਕੜਾਂ ਲਿਆ ਕੇ ਜੇ ਆਪ ਘਰ ਬਣਾਓਗੇ ਸਸਤਾ ਪਊਗਾ. ਇਹ ਮਾਫੀਆ ਬਣ ਚੁੱਕੇ ਨੇ, ਇੱਥੇ ਮਾਫੀਆ ਬਣ ਚੁੱਕੇ ਨੇ, ਸਾਰੇ ਕਾਰੋਬਾਰ ਤੇ ਕਬਜ਼ੇ ਹੋ ਚੁੱਕੇ. ਅੱਗੇ ਟੋਰਾਂਟੋ ਦੀ ਕੋਈ ਖ਼ਬਰ ਸੀ, ਮੈਂ ਭੁੱਲ ਗਿਆ ਕਿਹੜੀ ਸੀ, ਕਿ ਉਹ ਬਾਈ ਨੇ ਇੱਕ ਨੇ ਆਪ ਹੀ ਪੁਲ ਜਿਹਾ ਬਣਾਤਾ ਸੀ ਲੱਕੜ ਦਾ, ਕਿ ਲੋਕਾਂ ਨੂੰ ਉਹ ਮਿਊਨਸੀਪੈਲਿਟੀ ਨੂੰ ਬੇਨਤੀਆਂ ਕਰੀ ਜਾਵੇ ਵੀ ਇੱਥੇ 4 ਸਟੈਪ ਲਾ ਦੋ. ਜਦੋਂ ਨਹੀਂ ਲਾਏ ਤਾਂ ਉਹਨੇ ਬਣਾਤਾ ਤੇ ਫਿਰ ਉਹ ਸੇਫਟੀ ਸੂਟ ਹੀ ਬੇਸ਼ੂ ਕੱਢ ਲਏ. ਪਰ ਲੋਕ ਜੇ ਆਪ ਹੀ ਕੰਮ ਕਰਨ ਲੱਗ ਜਾਣ ਤਾਂ ਜ਼ਿਆਦਾ ਚੰਗਾ. ਹੁਣ ਬਹੁਤ ਹੱਦ ਹੋ ਗਈ. ਅਸੀਂ ਜਿਨ੍ਹਾਂ ਨੂੰ ਘਰਾਂ 'ਚ ਆਪਣੀ ਸੁਰੱਖਿਆ, ਆਪਣੇ ਬਿਹਤਰ ਜੀਵਨ ਦੇ ਫੈਸਲੇ ਦੇਣ ਵਾਸਤੇ ਇੱਜ਼ਤ ਮਾਣ ਚੰਗੀਆਂ ਤਨਖਾਹਾਂ ਦੇ ਕੇ ਬੁਲਾਇਆ ਸੀ, ਉਹ ਸਾਡੇ ਫੈਸਲੇ ਕਰਨ ਦੇ ਕਾਬਲ ਹੁਣ ਨਹੀਂ ਰਹੇ. ਐਨੀਮਲ ਫਾਰਮ ਦੇ ਵਿੱਚ ਕਿਸੇ ਕਰਾ ਆਲ ਐਨੀਮਲਸ ਆਰ ਇਕੁਅਲ, ਸਮ ਐਨੀਮਲਸ ਆਰ ਮੋਰ ਇਕੁਅਲ ਦੈਨ ਅਦਰ. ਉੱਥੇ ਉਹ ਕਹਿੰਦੇ ਜਿਹੜਾ 4 ਲੱਤਾਂ ਤੇ ਖੜਾ ਸਿਰਫ ਉਹ ਵੀ ਸਾਡੀ ਬਰਾਦਰੀ ਚੋਂ ਹੈ, ਤੇ ਜਿਹੜਾ 2 ਲੱਤਾਂ ਵਾਲਾ ਉਹ ਸਾਡਾ ਦੁਸ਼ਮਣ ਹੈ. ਉਦੋਂ ਬੰਦੇ ਤੇ ਜਾਨਵਰਾਂ ਦੀ ਲੜਾਈ ਉਸ ਨਾਵਲ 'ਚ ਲਿਖਾਈ ਗਈ. ਉਹ ਸੂਰਾਂ ਨੂੰ ਜਦੋਂ ਉਹਨਾਂ ਨੇ ਆਪਣਾ ਲੀਡਰ ਬਣਾਇਆ ਤੇ ਇੱਕ ਰਾਤ ਉਹਨਾਂ ਨੇ ਬਾਕੀ ਜਾਨਵਰਾਂ ਨੇ ਦੇਖਿਆ, ਕਹਿੰਦੇ ਕੁਛ ਸੂਰ ਪਿਛਲੀਆਂ ਲੱਤਾਂ ਦੇ ਉੱਤੇ ਖੜੇ ਹੋਣ ਲੱਗ ਗਏ, ਕੁਛ ਸੂਰ ਪਿਛਲੀਆਂ ਲੱਤਾਂ ਦੇ ਉੱਤੇ ਖੜੇ ਹੋਣ ਲੱਗ ਗਏ. ਔਰ ਉਹੀ ਸੂਰ ਸੀ ਜਿਨ੍ਹਾਂ ਦੇ ਹੱਥ ਪਾਵਰ ਦਿੱਤੀ ਗਈ ਸੀ. ਹੁਣ ਵੀ ਅਸੀਂ ਆਪਣੀ ਬਰਾਦਰੀ ਚੋਂ ਬੰਦਾ ਲੱਭ ਕੇ ਆਪਣੇ ਵਰਗਾ ਨੂੰ ਚੁਣ ਕੇ ਭੇਜਦੇ ਹਾਂ, ਪਰ ਉਹ ਵੀ ਉੱਥੇ ਜਾ ਕੇ ਪਿਛਲੀਆਂ ਲੱਤਾਂ ਦੇ ਉੱਤੇ ਖੜਾ ਹੋਣ ਲੱਗ ਜਾਂਦਾ. ਦੇਰ ਵਾਜ਼ ਅ ਡ੍ਰੈਡਡ ਸੀਨ ਦੈਟ ਆਈ ਹੈਵ ਸੀਨ ਸਮ ਪਿਗਸ ਹੂ ਵਰ ਸਟੈਂਡਿੰਗ ਔਨ ਦੇਅਰ ਹਾਈਂਡ ਲੈਗਸ. I'll take a short break. ਤੇ ਅਗਲੀ ਖਬਰ ਇਹ ਹੈ ਜੀ ਕਿ ਕਮਾਲ ਦਾ ਦੇਸ਼ ਤੇ ਕਮਾਲ ਦੀ ਲੋੜ. ਕਿੰਨਾ ਸਵਾਦ ਆ ਗਿਆ ਸਿਸਟਮ ਆਪਾਂ ਜਿੱਦਾਂ ਤਿਆਰ ਕਰਦੇ ਹਾਂ, ਜਿਹੜਾ ਇਨਹਿਊਮਨ ਸਿਸਟਮ ਹੈ ਨਾ, ਜਿਹੜਾ ਕਿਸੇ ਇੰਟੈਂਸ਼ਨ ਜਿਹਦੀ ਹੋਰ ਹੈ ਸ਼ੁਰੂ ਕਰਨ. ਜਦੋਂ ਗੁਰੂ ਸਾਹਿਬਾਨ ਸਿੱਖ ਪਰੰਪਰਾ ਸ਼ੁਰੂ ਹੁੰਦੀ ਹੈ ਉਹਦਾ ਬੜਾ ਕਲਾਸੀਕਲ ਐਪੀਸੋਡ ਬਣਦਾ. ਤੁਸੀਂ 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ 1499 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ. ਕੁੱਲ ਮਿਲਾ ਕੇ ਦੇਖੋ ਤਾਂ 230 ਸਾਲ ਦਾ ਸਫ਼ਰ ਬਣਦਾ ਪਹਿਲੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਅੱਗੇ ਤੱਕ ਜਾਂਦੇ ਆ. ਯਾਰ ਕੀ ਗੱਲ, ਹਾਂਜੀ ਕੀ ਕਰਾਂ ਮੈਂ ਤੁਹਾਨੂੰ ਦੱਸੋ, ਫਿਰ ਲੈ ਜਾਓ ਤੁਸੀਂ. ਹਨਾ ਇੱਦਾਂ ਤਾਂ ਮੈਨੂੰ ਨਹੀਂ ਨਾ ਸਮਝ ਸਕਦਾ ਗੱਲ. ਤੇ ਪਹਿਲੇ ਗੁਰੂ ਸਾਹਿਬ ਨਾਲ ਤੇ ਉਹਨਾਂ ਤੱਕ ਸਫ਼ਰ ਹੋਇਆ ਤੇ ਇਹਦੇ ਵਿੱਚ ਕਈ ਪੜਾਅ ਆਏ। ਕਹਿੰਦੇ ਜੀ ਖਾਲਸਾ ਪੰਥ ਦੀ ਸਥਾਪਨਾ ਤੇ ਫਿਰ ਇਹ ਆ ਕਿ ਹਥਿਆਰ ਚੱਕਣ ਦੀ ਗੱਲ ਆਈ, ਉਸ ਤੋਂ ਪਹਿਲਾਂ ਐਜੂਕੇਟ ਹੋਣ ਦੀ ਗੱਲ। ਪਹਿਲਾਂ ਕਈ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਤਿਆਰ ਹੁੰਦਾ, ਪੰਜਵੇਂ ਗੁਰੂ ਉਹਨੂੰ ਸੰਪਾਦਿਤ ਕਰਦੇ ਆ, ਐਡਿਟ ਕਰਦੇ ਆ। ਪਹਿਲਾਂ ਤਾਂ ਫਲਸਫਾ ਤਿਆਰ ਹੁੰਦਾ, ਫਿਰ ਲੋਕ ਭਲਾਈ ਦੇ ਕੰਮ ਹੁੰਦੇ ਆ, ਕੌਮ ਨੂੰ ਐਜੂਕੇਟ ਕਰਨਾ। ਅਸੀਂ ਸਿੱਧਾ ਹਥਿਆਰ ਫੜਾਉਣ ਦੀ ਗੱਲ ਕਰਦੇ ਹਾਂ, ਪਹਿਲਾਂ ਐਜੂਕੇਟ ਕਰਨਾ, ਉਹਨਾਂ ਚ ਮਾਨਵਤਾ ਭਰਨੀ। ਅਸੀਂ ਬਹਾਦਰੀ ਤੇ ਲੱਤਾਂ ਬਾਹਾਂ ਵੱਢਣ ਨੂੰ ਤਿਆਰ ਨਹੀਂ ਕੀਤਾ, ਪਹਿਲਾਂ ਮਾਨਵਤਾ ਭਰੀ ਗਈ, ਇਨਸਾਨੀਅਤ ਭਰੀ ਗਈ, ਜਜ਼ਬਾ ਭਰਿਆ ਗਿਆ। ਪਹਿਲਾਂ ਸੀਨੇ ਦੇ ਵਿੱਚ, ਦਿਲਾਂ ਦੇ ਵਿੱਚ ਫੁੱਲ ਬੀਜੇ ਗਏ, ਫਿਰ ਅਖੀਰ ਤੇ ਜਾ ਕੇ 230 ਸਾਲਾਂ ਚ ਉਹ ਤਲਵਾਰ ਹੱਥ ਚ ਫੜਨ ਦੀ ਗੱਲ ਆਈ। ਹੁਣ ਸਾਡੇ ਵਿੱਚ ਬਹੁਤੇ ਲੋਕ ਤੁਸੀਂ ਦੇਖੋ ਉਹ ਗੱਲ ਹੀ ਤਲਵਾਰ ਦੀ ਸੁਣਦੇ ਆ ਤੇ ਉਹਨਾਂ ਨੂੰ ਬਹਾਦਰੀ ਉਹਦੇ ਚ ਨਜ਼ਰ ਆਉਂਦੀ ਆ। ਇਕੱਲਾ ਸਿੱਖ ਧਰਮ ਦੇ ਐਵੋਲੂਸ਼ਨ ਦੇ ਵਿੱਚ ਦੇਖੋਗੇ 230 ਸਾਲ ਲੱਗ ਰਹੇ ਆ। ਉਸ ਤੋਂ ਪਹਿਲਾਂ ਕੀ ਹੈ, ਕੋਈ ਕੌਮ ਖੜੀ ਹੁੰਦੀ ਨਾ, ਆਖਰ ਚ ਜੰਗ ਨਾਲ ਹੀ ਫੈਸਲਾ ਕਰਨ ਗਏ ਹੋਏ ਨੇ ਉਧਰ ਇਜ਼ਰਾਈਲ ਵਾਲੇ, ਇਹ ਜੰਗ ਨਾਲ ਹੀ ਕਰਨਗੇ। ਇਹ ਦਿਲਾਂ ਚ ਪਿਆਰ ਮੁਹੱਬਤਾਂ ਪੈਦਾ ਕਰਨ ਵਾਲਾ ਕਾਰੋਬਾਰ ਹੀ ਨਹੀਂ ਹੈ ਬਾਈ ਉਹਦਿਆਂ ਦਾ, ਉਹ ਤਾਂ ਹੈਮਰ ਆ ਹੱਥ ਚ ਤੇ ਉਹਨੇ ਕਿੰਨੇ ਠੋਕਣੀ। ਹੁਣ ਇੱਧਰ ਆਓ ਤੁਸੀਂ ਕਿ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤੇ ਉਹਦੇ ਵਿੱਚ ਦੋ ਕੰਡੀਸ਼ਨ ਰੱਖੀਆਂ, ਇੱਕੋ ਹੀ ਕੰਡੀਸ਼ਨ ਰੱਖੀ ਗਈ ਕਿ ਸਿਰਫ ਭੁੱਖ ਦੇਖਣੀ ਹੈ, ਉਹਨੂੰ ਹੋਰ ਕੋਈ ਸਵਾਲ ਨਹੀਂ ਕਰਨਾ। ਤੂੰ ਮੰਨਦਾ ਆ, ਤੂੰ ਨਹੀਂ ਮੰਨਦਾ, ਪਹਿਲਾਂ ਤੂੰ ਸਾਡੇ ਨਾਲ ਆ, ਤੂੰ ਪਹਿਲਾਂ ਆਹ ਗੱਲ ਮੰਨ, ਤੂੰ ਉਹ ਗੱਲ ਮੰਨ, ਕੋਈ ਗੱਲ ਨਹੀਂ ਮੰਨਣੀ ਮਨਾਉਣੀ ਬਈ, ਤੂੰ ਆਹ ਖਾ ਤੇ ਠੀਕ ਹੈ। ਉਦੋਂ ਲੋਕ ਜੁੜੇ, ਉਦੋਂ ਲੋਕਾਂ ਨੇ ਇੱਕ ਪ੍ਰਥਾ ਚਲਾਈ ਤੇ ਲੰਗਰ ਦੀ ਸੇਵਾ ਚ ਕਦੇ ਘਾਟੇ ਨਹੀਂ ਪਏ। ਇਹ ਫੂਡ ਬੈਂਕ ਹੁਣ ਇੱਥੇ ਕੈਨੇਡਾ ਚ ਵੀ ਚਲਾਉਂਦੇ ਆ, ਇਹ ਬੈਂਕ ਨੇ, ਇਹਨਾਂ ਦੇ CEO ਆ, ਤਨਖਾਹਾਂ ਨੇ, ਜਗਾੜ ਆ, ਸਾਰਾ ਕੁਛ। ਇਹਨਾਂ ਨੂੰ ਘਾਟੇ ਪੈਂਦੇ ਆ, ਇਹਨਾਂ ਨੂੰ ਮੋੜਨਾ ਪੈਂਦਾ। ਹੁਣ ਤੁਸੀਂ ਸਪਿਰਿਟ ਦੀ ਗੱਲ ਕਰ ਲਓ, ਜਿੱਥੇ ਕਿਤੇ ਵੀ ਸਾਨੂੰ ਇਹ ਜੰਗਾਂ ਵਾਲਿਆਂ ਦੀ, ਪ੍ਰੋਫਿਟਾਂ ਵਾਲਿਆਂ ਦੀ, ਲੋਸਿਸ ਵਾਲਿਆਂ ਦੀ, ਡੈਫੀਸਿਟ ਵਾਲਿਆਂ ਦੀ, ਸਰਪਲਸ ਵਾਲਿਆਂ ਦੀ ਜ਼ਬਾਨ ਤੁਸੀਂ ਬਹੁਤ ਦੇਰ ਤੋਂ ਆਪਣੀਆਂ ਅਕਾਊਂਟ ਬੁੱਕਸ, ਆਪਣੀ ਸਾਰਾ ਮੁਸਤਕਬਿਲ ਉਹਨਾਂ ਲੋਕਾਂ ਦੇ ਹੱਥ ਫੜਾ ਚੁੱਕੇ ਜਿਹੜੇ ਕੈਲਕੂਲੇਟਰਾਂ ਨਾਲ ਸੋਚਦੇ, ਜਿਹੜੇ ਪ੍ਰੋਫਿਟ ਐਂਡ ਲੋਸ ਚ ਸੋਚਦੇ। ਇਹ ਕਾਰੋਬਾਰੀ ਲੋਕ, ਕਾਰੋਬਾਰੀ ਜ਼ਹਿਨੀਅਤ ਹੈ ਜਿਹੜੀ, ਇਸ ਜ਼ਹਿਨੀਅਤ ਦੇ ਨਾਲ ਕੌਮਾਂ ਨਹੀਂ ਚੱਲਦੀਆਂ, ਇਸ ਜ਼ਹਿਨੀਅਤ ਨਾਲ ਹੀ ਚੱਲਦੀਆਂ। ਤੇ ਹੁਣ ਕੀ ਹੈ ਕਿ ਫੂਡ ਬੈਂਕ ਦੇ ਵਿੱਚੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਵਾਪਸ ਭੇਜ ਦਿੱਤਾ ਗਿਆ। ਕਹਿੰਦੇ ਤੁਹਾਨੂੰ, ਤੁਸੀਂ ਤਾਂ ਸਾਲ ਸਾਲ ਦਾ ਲਿਖਾ ਕੇ ਆਏ ਹੋ ਕਿ ਤੁਹਾਡੇ ਕੋਲ ਤਾਂ ਰਹਿਣ ਲਈ, ਖਾਣ ਲਈ ਇੱਥੇ ਇੰਤਜ਼ਾਮ ਕਰਨ ਦੀ ਕਪੈਸਿਟੀ ਹੈਗੀ ਹੈ, ਅਸੀਂ ਤਾਂ ਲੋੜਵੰਦ ਵਾਸਤੇ ਰੱਖਿਆ। ਜੇ ਕੋਈ ਕੈਨੇਡਾ ਦਾ, ਜੇ ਕੋਈ ਕੈਨੇਡੀਅਨ ਬੱਚਾ ਹੈ, ਉਹ ਕਹਿ ਸਕਦਾ ਮੈਂ ਭੁੱਖਾ, ਪਰ ਕੈਨੇਡਾ ਦਾ ਬੱਚਾ ਕਿਵੇਂ ਭੁੱਖਾ ਹੋ ਗਿਆ ਜੀ? ਕੀ ਬਾਹਰੋਂ ਆਇਆ ਬੰਦਾ ਉਹਨੂੰ ਕਹਿੰਦੇ ਤੂੰ ਤਾਂ ਬਾਹਰੋਂ ਆਇਆ, ਔਰ ਗੱਲ ਠੀਕ ਹੈ, ਅਸੀਂ ਤੇਰਾ ਕਿਉਂ ਖਰਚਾ ਕਰੀਏ? ਕਦੇ ਸੋਚ ਸਕਦੇ ਹਾਂ ਕਿ ਕੈਨੇਡਾ ਆ ਕੇ ਕਿਸੇ ਦਾ ਐਕਸੀਡੈਂਟ ਹੋ ਜਾਏ ਤੇ ਕੈਨੇਡਾ ਵਿੱਚ ਵੀ ਉਹਦਾ ਇਲਾਜ ਫ੍ਰੀ ਹੋ ਜਾਏ? ਹੋਣਾ ਨੀ ਚਾਹੀਦਾ। ਮੈਂ ਜਦੋਂ ਇੱਥੇ ਨਵਾਂ ਨਵਾਂ ਆਇਆ, ਮੈਂ ਰਿਪੋਰਟਿੰਗ ਕਰਾਂ, ਮੇਰੇ ਕੋਲ ਇੱਕ ਕੇਸ ਆਇਆ, ਕੋਈ ਬੰਦਾ ਸੀਗਾ, ਉਹ ਪਤਾ ਨੀ ਕਿਹੜੇ ਪਰਮਿਟ ਤੇ ਆਇਆ, ਪਤਾ ਨੀ ਕਿਹੜੇ ਤੇ ਨਹੀਂ ਆਇਆ, ਉਹਨੂੰ ਕਿਸੇ ਨੇ ਰਾਜ ਆਂਦੇ ਨੂੰ ਲੁੱਟ ਲਿਆ, ਕੁੱਟਿਆ ਮਾਰਿਆ, ਉਹਦੇ ਚੀਜ਼ਾਂ ਖੋਹ ਕੇ ਲੈ ਗਏ, ਦੰਦ ਟੁੱਟ ਗਏ। ਉਹਦਾ ਕਿਸੇ ਐਸੇ ਪ੍ਰੋਗਰਾਮ ਚ ਸੀ ਕਿ ਉਹਦਾ ਇਲਾਜ ਨੀ ਸੀ ਹੋ ਸਕਦਾ, ਉਹ ਘਰ ਜਾਣ ਨੂੰ ਤਰਸਿਆ ਪਿਆ, ਕਹਿੰਦੇ ਇੰਡੀਆ ਜਾਵਾਂ ਤੇ ਆਪਣੇ ਮੂੰਹ ਦੇ ਵਿੱਚ ਪਤਾ ਟੰਗ ਕੇ ਵੀ ਸ਼ਾਇਦ ਇੰਡੀਆ ਲਵਾ ਲਵਾ ਤੇ ਜ਼ਿਆਦਾ ਬੈਟਰ, ਮੈਂ ਕਹਿੰਦੀ ਤੇ ਟਿਕਟ ਲੈ ਜਾਣੀ ਇਹਨਾਂ ਨੇ ਤੇਰੀ ਭਰਾਵਾ। ਇੰਨਾ ਗੈਰ ਇਨਸਾਨੀ ਸਿਸਟਮ ਤਿਆਰ ਕਰ ਲਿਆ, ₹10-20 ਹਜ਼ਾਰ ਡਾਲਰ ਇਹਨਾਂ ਦੇ ਬਿਲੇ ਬਣਾ ਦੇਣੇ ਆ ਬੰਦੇ ਦੇ। ਇੱਕ ਵਾਰੀ ਮੈਂ ਕਿਤੇ ਟੀਕਾ ਲਵਾਉਣ ਗਿਆ ਕਿਤੇ ਪ੍ਰਾਈਵੇਟ ਡਰੱਗ ਸਟੋਰ ਤੇ, ਕਹਿੰਦੇ $20 ਲੱਗ ਰਿਹਾ ਟੀਕਾ ਲਾਈ ਦੇ, ਦਵਾਈ ਵੀ ਮੇਰੀ, ਬਸ ਆ ਮਾੜਾ ਜਿਹਾ ਪੂੰਝ ਕੇ ਗੱਡਣੀ ਹੈ ਸੂਈ। ਮੈਂ ਕਮਾਲ ਹੋ ਗਈ ਯਾਰ, ਇੰਨਾ ਮਹਿੰਗਾ, ਮਤਲਬ ਕੋਈ ਕੀਮਤ ਕਿਸੇ ਦੀ ਹੈ ਹੀ ਨੀ, ਕੋਈ ਪੁੱਛ ਪੜਤਾਲ ਨੀ। ਹੁਣ ਇਹਦੇ ਵਿੱਚ ਇੱਕ ਘੁੰਡੀ ਬਣੀ ਆਈ ਹੈ ਕਿ ਰਿਵੇਰਾ ਜਿਹੜੇ ਹੈ ਜਾਂ ਕੁਛ ਦਾ ਆਪਾਂ ਨਾ ਹੀ ਨਾ ਲਈਏ, ਚਲੋ ਫੂਡ ਬੈਂਕ ਵਾਲੇ ਆ, ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਮੁਕਤੇ, ਉਹ ਕਹਿੰਦੇ ਵੀ ਇੰਟਰਨੈਸ਼ਨਲ ਸਟੂਡੈਂਟ ਘਰੋਂ ਪ੍ਰੋਮਿਸ ਕਰਕੇ ਆਇਆ ਕਿ ਅਸੀਂ ਆਪਣਾ ਖਰਚਾ ਕੱਢ ਲਾਂਗੇ, ਤੁਹਾਡੇ ਦੇਸ਼ ਦੇ ਵਿੱਚ ਨਿਜ਼ਾਮ ਦਾ ਕੋਈ ਕੰਟਰੋਲ ਨਹੀਂ ਰਿਹਾ, ਇੱਥੇ ਤਾਂ ਚੰਗੇ ਭਲੇ ਨੌਕਰੀਆਂ ਕਰਦੇ ਬੰਦੇ ਫੂਡ ਬੈਂਕ ਤੇ ਆਉਂਦੇ ਆ। ਤੇ ਫਿਰ ਇਹ ਸਟੋਰੀ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਇਆ, ਕਹਿੰਦੇ ਜਿਹਨਾਂ ਦੀ $60,000 ਸਾਲਾਨਾ ਆਮਦਨ ਹੈ, $60,000 12 ਕਿੰਨਾ ਹੋ ਗਿਆ, 12 ਚੀਕਾ ਬਾਰਾਂ ਪੰਜ ਸੱਠ ਜਿਹੜਾ $5,000 ਮਹੀਨੇ ਦੇ ਵੀ ਕਮਾਉਂਦਾ ਨਾ, $5,000 ਮਹੀਨੇ ਦੇ ਵੀ ਕਮਾਉਂਦਾ ਹੈ, ਉਹ ਵੀ ਕਹਿੰਦੇ ਫੂਡ ਬੈਂਕ ਚ ਧੱਕੇ ਖਾ ਰਿਹਾ ਤੇ ਇੰਨੀ ਜ਼ਿਆਦਾ ਪਿੱਛੋਂ ਕੋਈ ਆਮਦਨ ਲਿਖਾ ਕੇ ਲਿਆਇਆ ਕੋਈ ਬੱਚਾ, ਤੇ ਕੈਨੇਡਾ ਦੇ ਵਿੱਚ 20 ਘੰਟੇ ਕੰਮ ਕਰਨ ਦੇ ਦਿੰਦੇ ਆ ਇੰਟਰਨੈਸ਼ਨਲ ਸਟੂਡੈਂਟ ਨੂੰ, ਤੇ ਉਹਦੇ ਵਿੱਚ ਵੀ ਕੰਮ ਨਹੀਂ ਮਿਲ ਰਿਹਾ, ਇਹ ਵੀ ਤੁਸੀਂ ਜਾਣਦੇ। ਦੇਸ਼ ਭਰ ਦੇ ਵਿੱਚ ਕੈਨੇਡਾ ਵਿੱਚ ਜੋ ਫੂਡ ਦੇ ਉੱਤੇ ਰਿਲਾਇਬਿਲਿਟੀ ਹੋ ਗਈ, ਅਕਤੂਬਰ ਦੀ ਰਿਪੋਰਟ ਹੈ ਫੂਡ ਬੈਂਕਸ ਕੈਨੇਡਾ ਦੀ ਕਿ ਹਾਈਐਸਟ ਲੈਵਲ ਹੈ ਸਰਵੇ ਦਾ ਸਿੰਸ 1989। ਡੇਲੀ ਬ੍ਰੈਡ ਫੂਡ ਬੈਂਕ ਮੋਸਟ ਰੀਸੈਂਟ ਐਨੂਅਲ ਰਿਪੋਰਟ ਫਾਊਂਡ 63% ਪਿਛਲੇ ਸਾਲ ਨਾਲੋਂ ਇਸ ਸਾਲ ਫੂਡ ਬੈਂਕਾਂ ਦੇ ਉੱਤੇ ਆ ਕੇ ਰੋਟੀ ਮੰਗਣ ਵਾਲਿਆਂ ਦੀ ਗਿਣਤੀ ਵਿੱਚ 63% ਦਾ ਵਾਧਾ ਹੋਇਆ। ਜਿਵੇਂ ਉਹ ਬਾਈ ਦਾ ਮਕਾਨ 70% ਮਹਿੰਗਾ ਹੋ ਗਿਆ, ਦੇਖਿਆ ਮਿੰਟੋ ਮਿੰਟੀ, ਇਹ ਉਹੀ ਪਰਸੈਂਟੇਜ ਚੱਲ ਰਹੀ ਹੈ ਜਿਨ੍ਹਾਂ ਦੇ ਪ੍ਰੋਫਿਟ ਬਣ ਰਹੇ ਨੇ ਉਹ ਉਸੇ ਪ੍ਰਪੋਰਸ਼ਨ ਚ ਬਣ ਰਿਹਾ। ਦੇਖੋ ਤੁਸੀਂ ਦੋ ਖਬਰਾਂ ਆਪਾਂ ਡਿਸਕਸ ਕੀਤੀਆਂ, ਇੱਕ ਦੀ 8 ਮਹੀਨਿਆਂ ਦੇ ਵਿੱਚ 70% ਉਹਦੀ ਪ੍ਰੋਪਰਟੀ ਦਾ ਮੁੱਲ ਵੱਧ ਗਿਆ, ਦੂਜੇ ਪਾਸੇ 70% ਲੋਕ ਗਰੀਬੀ ਰੇਖਾ ਤੋਂ ਥੱਲੇ ਆ ਗਏ। ਐਨ ਫਿਗਰਾਂ ਦਾ ਫਿਗਰਾਂ ਮਿਲਦੀਆਂ ਬਾਈ ਜੀ, ਬਾਕੀ ਆਪਾਂ ਕਿਸੇ ਨੂੰ ਚੰਗਾ ਮਾੜਾ ਕਹਿੰਦੇ ਨੀ, ਹੋ ਸਕਦੇ ਨੇ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕੰਮ ਕੀਤੇ ਹੋਣ, ਹਨਾ। ਇੱਕ ਉਹ ਵੀ ਇੱਕ ਪ੍ਰਥਾ ਚੱਲਦੀ ਹੈ ਪੁਜਾਰੀਵਾਦੀਆਂ ਦੀ ਕਿ ਯਾਰ ਇਹ ਕੁਸ਼ਚਨ ਨੂੰ ਕਿੱਦਾਂ ਹੁਣ ਲੋਕਾਂ ਦੀ ਨਜ਼ਰ ਤੋਂ ਹਟਾਇਆ ਜਾਵੇ, ਇਹ ਤਾਂ ਬੜਾ ਓਬਵੀਅਸ ਕੁਸ਼ਚਨ ਹੈ। ਪੀਪਲ ਸ਼ੁੱਡ ਰਿਐਕਟ, ਕਹਿੰਦੇ ਨਹੀਂ ਉਹਨੂੰ ਕਹਿ ਦੋ ਪਿਛਲੇ ਜਨਮਾਂ ਦੀ ਹੈ, ਤੇ ਜਿਹੜੇ ਇਸ ਜਨਮ ਚ ਸਫ਼ਰ ਕਰ ਰਹੇ ਉਹਨੂੰ ਕਹੋ ਤੈਨੂੰ ਅਗਲੇ ਜਨਮ ਚ ਬਹੁਤ ਕੁਛ ਮਿਲੇਗਾ। ਤੇ ਇੱਕ ਸਾਇੰਟਿਸਟ ਨੇ ਕਿਹਾ ਸੀ, ਕਹਿੰਦਾ ਇਕੱਲਾ ਬੰਦਾ ਬਾਕੀ ਸਾਰੇ ਜਾਨਵਰਾਂ ਦੇ ਵਿੱਚ ਸਭ ਤੋਂ ਵੱਧ ਬੇਵਕੂਫ ਬਣਾਇਆ ਜਾਣ ਵਾਲਾ ਜਾਨਵਰ ਬਣ ਗਿਆ, ਜਿਹਦੇ ਹੱਥ ਚ ਇੱਕ ਕੇਲਾ ਹੋਵੇ ਤੇ ਤੁਸੀਂ ਉਹਨੂੰ ਕਹਿੰਦੇ ਤੈਨੂੰ 5 ਕੇਲੇ ਮਿਲਣਗੇ ਅਗਲੇ ਜਨਮ ਚ, ਉਹ ਇੱਕ ਕੇਲਾ ਤੁਸੀਂ ਉਹਦੇ ਹੱਥ ਚ ਲੈ ਸਕਦੇ ਹੋ ਕਿ ਅੱਗੇ ਸਵਰਗਾਂ ਚ ਜਾ ਕੇ 5 ਖਾਵਾਂਗੇ। ਸੋ ਇਸੇ ਤਰ੍ਹਾਂ ਹੀ ਹੈ। ਬਾਕੀ ਇੱਕ ਗੱਲ ਮੈਂ ਹੋਰ ਕਰਨੀ ਸੀ, ਆਹੋ ਵੀ ਸੁਣਾ ਦਿੰਦਾ ਕਿ ਇਕੱਲਾ ਬੰਦਾ ਹੀ ਹੈ ਇਸ ਧਰਤੀ ਤੇ ਜਿਹੜਾ ਨੰਗਾ ਹੈ ਤੇ ਕੱਪੜੇ ਪਾਉਂਦਾ, ਬਾਕੀ ਕੋਈ ਜਾਨਵਰ ਕੱਪੜੇ ਨਹੀਂ ਪਾਉਂਦਾ ਤੇ ਉਹ ਨੰਗੀ ਨਹੀਂ ਹੈ। ਇਹ ਸਾਡੀ ਟ੍ਰੈਜਡੀ ਹੈ। ਓਕੇ ਜੀ, ਖਬਰਾਂ ਦਾ ਟਾਈਮ ਹੋ ਚੁੱਕਿਆ, ਖਬਰਾਂ ਤੋਂ ਬਾਅਦ ਮਹਿਮਾਨ ਨਾਲ ਗੱਲ ਕਰਾਂਗੇ।
ਤੁਸੀਂ ਸੁਣ ਰਹੇ ਹੋ 770 AM ਦੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਆ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਭਾਰਤ ਤੇ ਅਮਰੀਕਾ ਦੇ ਵਿਚਾਲੇ 2+2 ਵਾਰਤਾ ਹੋਵੇਗੀ ਅੱਜ। ਗਾਜ਼ਾ ਚ 3 ਦਿਨਾਂ ਦੀ ਗੋਲੀਬੰਦੀ ਦੇ ਬਦਲੇ ਛੱਡੇ ਜਾ ਰਹੇ ਨੇ 12 ਬੰਦਕ। ਦੱਖਣੀ ਕੋਰੀਆ ਚ ਸਬਜ਼ੀ ਪੈਕਿੰਗ ਪਲਾਂਟ ਦੇ ਵਿਚ ਰੋਬੋਟ ਨੇ ਮੁਲਾਜ਼ਮ ਦੀ ਕੀਤੀ ਹੱਤਿਆ। ਆਸਟ੍ਰੇਲੀਆ ਚ 5 ਭਾਰਤੀਆਂ ਦੀ ਮੌਤ ਤੇ ਦੋਸ਼ੀ ਡਰਾਈਵਰ ਤੇ ਫਿਲਹਾਲ ਕੋਈ ਕਾਰਵਾਈ ਨਹੀਂ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਅਮਰੀਕਾ ਦੇ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ 2+2 ਮੰਤਰੀ ਪੱਧਰ ਦੀ ਵਾਰਤਾ ਦੇ ਲਈ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਨ ਪਹੁੰਚ ਚੁੱਕੇ ਨੇ। ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨੇ ਕੀਤਾ। ਇਹ ਵਾਰਤਾ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੇ ਵਿਚਕਾਰ ਹੋਵੇਗੀ। ਵਾਰਤਾ ਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਅਮਰੀਕੀ ਵਫਦ ਦਾ ਹਿੱਸਾ ਹੋਣਗੇ। ਭਾਰਤ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵਾਰਤਾ ਵਿਚ ਹਿੱਸਾ ਲੈਣਗੇ। ਵਾਰਤਾ ਦੌਰਾਨ ਰਣਨੀਤਿਕ, ਰੱਖਿਆ ਤੇ ਤਕਨਾਲੋਜੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ। ਦੋਵੇਂ ਮੁਲਕਾਂ ਦੇ ਵੱਲੋਂ ਇਜ਼ਰਾਈਲ ਹਮਾਸ ਜੰਗ, ਹਿੰਦ ਪ੍ਰਸ਼ਾਂਤ ਖਿੱਤੇ, ਰੂਸ ਅਤੇ ਯੁਕਰੇਨ ਜੰਗ ਸਮੇਤ ਹੋਰ ਦੁਵੱਲੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ਤੇ ਕਿਹਾ, ਮੇਰੇ ਦੋਸਤ ਅਤੇ ਰੱਖਿਆ ਮੰਤਰੀ ਆਸਟਨ ਦਾ ਪਾਲਮ ਹਵਾਈ ਅੱਡੇ ਤੇ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ ਹੈ। ਭਲਕੇ ਮੰਤਰੀ ਪੱਧਰ ਦੀ 2+2 ਵਾਰਤਾ ਅਤੇ ਦੁਵੱਲੀਆਂ ਮੀਟਿੰਗਾਂ ਲਾਹੇਵੰਦ ਰਹਿਣਗੀਆਂ। ਆਸਟਨ ਨੂੰ ਹਵਾਈ ਅੱਡੇ ਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ। ਰਾਜਨਾਥ ਸਿੰਘ ਤੇ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਦੇ ਨਾਲ ਵੱਖੋ ਵੱਖਰੀਆਂ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਰੱਖਿਆ ਮੰਤਰੀ ਆਸਟਨ ਜੂਨ ਚ ਭਾਰਤ ਦੌਰੇ ਤੇ ਆਏ ਸਨ ਤੇ ਉਨ੍ਹਾਂ ਦਾ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਵੀ ਹੋਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਭਾਰਤ ਅਮਰੀਕਾ ਭਾਈਵਾਲੀ ਚ ਪ੍ਰਗਤੀ ਦੇ ਲਈ ਭਵਿੱਖ ਦਾ ਖਾਕਾ ਤਿਆਰ ਕਰਨ ਦੇ ਬਾਰੇ ਵੀ ਮੰਤਰੀ ਵਿਚਾਰ ਕਰਨਗੇ। ਗਾਜ਼ਾ ਦੇ ਮਾੜੇ ਹਾਲਾਤ ਤੇ ਕੌਮਾਂਤਰੀ ਪੱਧਰ ਉਪਰ ਚਿੰਤਾ ਜਤਾਏ ਦੇ ਦਰਮਿਆਨ ਵਿਚੋਲੇ 12 ਦੇ ਕਰੀਬ ਬੰਦਕਾਂ ਦੀ ਰਿਹਾਈ ਦੇ ਬਦਲੇ ਦੇ ਵਿਚ 3 ਦਿਨਾਂ ਦੀ ਗੋਲੀਬਾਰੀ ਬਾਰੇ ਸੰਭਾਵਿਤ ਸਮਝੌਤੇ ਨੇੜੇ ਪੁੱਜ ਗਏ ਨੇ। ਮਿਸਰ ਦੇ 2 ਅਤੇ ਸੰਯੁਕਤ ਰਾਸ਼ਟਰ ਦੇ 1 ਅਧਿਕਾਰੀ ਦੇ ਮੁਤਾਬਕ ਸਮਝੌਤੇ ਤਹਿਤ ਇਲਾਕੇ ਚ ਥੋੜਾ ਇੰਧਨ ਭੇਜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਕੋਈ ਵੀ ਆਰਜ਼ੀ ਗੋਲੀਬੰਦੀ ਤਾਂ ਹੀ ਸੰਭਵ ਹੈ ਜੇਕਰ ਬੰਦਕਾਂ ਦੀ ਰਿਹਾਈ ਕੀਤੀ ਜਾਂਦੀ ਹੈ। ਅਮਰੀਕਾ, ਮਿਸਰ ਅਤੇ ਕਤਰ ਵੱਲੋਂ ਸੰਭਾਵਿਤ ਗੋਲੀਬੰਦੀ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਵੀ ਕਿਸੇ ਸਮਝੌਤੇ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਸ ਨਾਲ ਵਾਰਤਾ ਤੇ ਅਸਰ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਮਾਨਵੀ ਮਾਮਲਿਆਂ ਦੇ ਬਾਰੇ ਦਫ਼ਤਰ ਨੇ ਕਿਹਾ ਕਿ ਬੁੱਧਵਾਰ ਨੂੰ 50,000 ਲੋਕ ਗਾਜ਼ਾ ਦੇ ਮੁੱਖ ਹਾਈਵੇ ਤੋਂ ਦੱਖਣ ਵੱਲ ਚਲੇ ਗਏ ਨੇ। ਇਜ਼ਰਾਈਲੀ ਫੌਜ ਦੇ ਵੱਲੋਂ ਰੋਜ਼ਾਨਾ ਲੋਕਾਂ ਨੂੰ ਦੱਖਣ ਵੱਲ ਜਾਣ ਦੇ ਲਈ ਸਮਾਂ ਦਿੱਤਾ ਜਾ ਰਿਹਾ ਹੈ। ਉਧਰ ਇਜ਼ਰਾਈਲ ਨੇ ਬੁੱਧਵਾਰ ਰਾਤ ਗਾਜ਼ਾ ਦੇ ਜ਼ੋਰਦਾਰ ਹਵਾਈ ਹਮਲੇ ਕੀਤੇ ਤੇ ਪੈਦਲ ਸੈਨਾ ਨੇ ਸੰਘਣੀ ਸ਼ਹਿਰੀ ਆਬਾਦੀ ਤੇ ਹਮਾਸ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀਆ ਫੌਜੀ ਸ਼ਿਫਾ ਹਸਪਤਾਲ ਤੋਂ ਹੁਣ ਕਰੀਬ 3 ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਦੇ ਮੁਤਾਬਕ ਹਮਾਸ ਦੇ ਖਾਤਮੇ ਦੀ ਮੁਹਿੰਮ ਚ ਇਜ਼ਰਾਈਲ ਦਾ ਧਿਆਨ ਗਾਜ਼ਾ ਦੇ ਸਭ ਤੋਂ ਵੱਡੇ ਸ਼ਹਿਰ ਤੇ ਹੈ। ਦੱਖਣੀ ਕੋਰੀਆ ਦੇ ਵਿਚ ਸਬਜ਼ੀ ਪੈਕਿੰਗ ਪਲਾਂਟ ਚ ਉਦਯੋਗਿਕ ਰੋਬੋਟ ਨੇ ਕਰਮਚਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਾਜ਼ਮ ਮਸ਼ੀਨ ਦੀ ਜਾਂਚ ਕਰ ਰਿਹਾ ਸੀ। ਮਸ਼ੀਨ ਦੇ ਰੋਬੋਟਿਕ ਹਥਿਆਰ ਦੇ ਵੱਲੋਂ ਫੜੇ ਜਾਣ ਤੇ ਦਬਾਉਣ ਦੇ ਕਾਰਨ ਵਿਅਕਤੀ ਦੇ ਸਿਰ ਅਤੇ ਛਾਤੀ ਦੀਆਂ ਸੱਟਾਂ ਲੱਗੀਆਂ ਤੇ ਉਸਦੀ ਮੌਤ ਹੋ ਗਈ। ਫਲਸਤੀਨੀ ਸਮਰਥਕਾਂ ਨੇ ਨਿਊਯਾਰਕ ਦੇ ਵਿਚ ਦਾ ਨਿਊਯਾਰਕ ਟਾਈਮਸ ਦੇ ਦਫ਼ਤਰ ਦੀ ਲੌਬੀ ਦੇ ਵਿਚ ਪ੍ਰਦਰਸ਼ਨ ਕਰਦਿਆਂ ਗਾਜ਼ਾ ਵਿਚ ਤੁਰੰਤ ਜੰਗ ਬੰਦੀ ਦੀ ਮੰਗ ਕੀਤੀ ਅਤੇ ਇਜ਼ਰਾਈਲ ਹਮਾਸ ਜੰਗ ਦੀ ਕਵਰੇਜ ਕਰਦਿਆਂ ਹੋਇਆਂ ਨਿਰਪੱਖ ਖ਼ਬਰਾਂ ਨਾ ਦਿਖਾਉਣ ਦਾ ਦੋਸ਼ ਲਗਾਇਆ। ਸੈਂਕੜੇ ਪ੍ਰਦਰਸ਼ਨਕਾਰੀ ਮੀਡੀਆ ਸੰਗਠਨ ਦੇ ਮੈਨਹਟਨ ਦਫ਼ਤਰ ਵਿਖੇ ਇਕੱਠੇ ਹੋਏ। ਇਨ੍ਹਾਂ ਵਿਚ ਕਈ ਲੋਕ ਇਮਾਰਤ ਦੇ ਵਿਹੜੇ ਵਿਚ ਆ ਗਏ ਅਤੇ 1 ਘੰਟੇ ਤੋਂ ਵੱਧ ਸਮਾਂ ਧਰਨਾ ਦਿੱਤਾ। ਇਸ ਪ੍ਰਦਰਸ਼ਨ ਦੀ ਅਗਵਾਈ ਰਾਈਟਰਜ਼ ਬਲਾਕ ਨਾਮ ਦੇ ਮੀਡੀਆ ਕਰਮੀਆਂ ਦੇ ਸਮੂਹ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਗਾਜ਼ਾ ਵਿਚ ਮਾਰੇ ਗਏ ਹਜ਼ਾਰਾਂ ਫਲਸਤੀਨੀਆਂ ਦਾ ਹਵਾਲਾ ਦਿੱਤਾ, ਜਿਸ ਵਿਚ ਘੱਟੋ ਘੱਟ 36 ਪੱਤਰਕਾਰ ਵੀ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿਚ ਇਕ ਕਾਰ ਹਾਦਸੇ ਚ ਸ਼ਾਮਲ ਇਕ ਬਜ਼ੁਰਗ ਡਰਾਈਵਰ ਦੇ ਖਿਲਾਫ਼ ਅਜੇ ਤੱਕ ਕੋਈ ਵੀ ਦੋਸ਼ ਨਹੀਂ ਲਗਾਇਆ ਗਿਆ। ਇਸ ਹਾਦਸੇ ਵਿਚ 2 ਬੱਚਿਆਂ ਸਮੇਤ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ ਹੋ ਗਈ ਤੇ 5 ਵਿਅਕਤੀ ਜ਼ਖਮੀ ਹੋਏ ਨੇ। ਸ਼ੂਗਰ ਦਾ ਮਰੀਜ਼ 66 ਸਾਲਾ ਡਰਾਈਵਰ, ਜੋ ਕਿ 5 ਨਵੰਬਰ ਨੂੰ ਹੋਈ ਟੱਕਰ ਤੋਂ ਬਾਅਦ ਡਾਕਟਰ ਦੇਖਭਾਲ ਦੇ ਵਿਚ ਹੈ, ਮੰਗਲਵਾਰ ਨੂੰ ਪੁਲਿਸ ਨੇ ਉਸ ਤੇ ਪੁੱਛਗਿੱਛ ਕੀਤੀ। ਵਿਕਟੋਰੀਆ ਪੁਲਿਸ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਇਸ ਸਮੇਂ ਡਰਾਈਵਰ ਤੇ ਕੋਈ ਦੋਸ਼ ਨਹੀਂ ਲਗਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵੀ ਪੁੱਛਗਿੱਛ ਜਾਰੀ ਰੱਖੀ ਜਾਵੇਗੀ। ਡਰਾਈਵਰ ਦੇ ਵਕੀਲ ਮਾਰਟਨ ਅਮਾਦ ਨੇ ਕਿਹਾ ਕਿ ਉਸਦਾ ਮੁਵੱਕਲ ਇਕ ਪਰਿਵਾਰਕ ਵਿਅਕਤੀ ਸੀ, ਜਿਸਦਾ ਕੋਈ ਅਪਰਾਧਿਕ ਇਤਿਹਾਸ ਵੀ ਨਹੀਂ ਹੈ ਤੇ ਟੱਕਰ ਤੋਂ ਬਾਅਦ ਉਸਦੇ ਖੂਨ ਵਿਚ ਅਲਕੋਹਲ ਦੀ ਰਿਪੋਰਟ ਨੈਗੇਟਿਵ ਆਈ ਸੀ। ਅਮਾਦ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਉਹ ਬਹੁਤ ਦੁਖੀ ਹੈ ਤੇ ਪੀੜਤਾ ਦੇ ਪਰਿਵਾਰ, ਦੋਸਤ ਅਤੇ ਡਿਲਸ ਫੋਰਡ ਭਾਈਚਾਰੇ ਪ੍ਰਤੀ ਬਹੁਤ ਹਮਦਰਦੀ ਮਹਿਸੂਸ ਕਰਦਾ ਹੈ। ਅਮਾਦ ਨੇ ਬਿਆਨ ਦੇ ਵਿਚ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਇਕ ਇਨਸੁਲਿਨ ਨਿਰਭਰ ਸ਼ੂਗਰ ਰੋਗੀ ਹੈ, ਜਿਸ ਨੂੰ ਮੌਕੇ ਤੇ ਪੈਰਾਮੈਡਿਕ ਤੋਂ ਤੁਰੰਤ ਇਲਾਜ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਵਿਚ ਭਾਰਤੀ ਮੂਲ ਦੇ ਵਿਵੇਕ ਭਾਟੀਆ, ਉਸਦਾ ਬੇਟਾ ਵਿਹਾਨ ਤੇ ਪ੍ਰਤਿਭਾ ਸ਼ਰਮਾ, ਉਨ੍ਹਾਂ ਦੀ ਬੇਟੀ ਅਤੇ ਅਨਵੀ ਸਾਥੀ ਜਤਿਨ ਚੁੱਗ ਦੀ ਮੌਤ ਹੋ ਗਈ ਸੀ, ਜਦ ਇਕ ਐਸ ਯੂ ਵੀ ਨੇ ਸੜਕ ਦੇ ਸਾਹਮਣੇ ਵਾਲੇ ਰਾਇਲ ਡਿਲਸ ਫੂਡ ਹੋਟਲ ਦੇ ਲੌਨ ਦੇ ਵਿਚ ਬੈਠੇ ਗਾਹਕਾਂ ਨੂੰ ਟੱਕਰ ਮਾਰ ਦਿੱਤੀ ਸੀ। ਉਧਰ ਭਾਰਤ ਦੀ ਰਾਜਧਾਨੀ ਤੇ ਉਸਦੇ ਆਸ ਪਾਸ ਦੇ ਇਲਾਕਿਆਂ ਦੇ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ ਤੇ ਕੇਂਦਰੀ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਦੇ ਵਿਚ ਸਬੰਧਤ ਮੁੱਦਿਆਂ ਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਮੀਟਿੰਗ ਵਿਚ ਨਿਰਦੇਸ਼ ਦਿੱਤੇ ਗਏ ਤੇ ਪੰਜਾਬ ਚ ਪਰਾਲੀ ਸਾੜਨ ਤੇ ਰੋਕ ਲਗਾਉਣ ਦੇ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਵੀ ਲੋੜ ਕਹੀ ਗਈ। ਸੂਬਿਆਂ ਨੂੰ ਕਿਹਾ ਗਿਆ ਕਿ ਅੱਗੇ ਪਰਾਲੀ ਨਾ ਸਾੜੀ ਜਾਵੇ ਅਤੇ ਯਕੀਨੀ ਬਣਾਉਣ ਦੇ ਲਈ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮੈਜਿਸਟਰੇਟ, ਸੀਨੀਅਰ ਪੁਲਿਸ ਕਪਤਾਨ, ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਰਿਲੀਜ਼ ਮੁਤਾਬਕ ਸੁਪਰੀਮ ਕੋਰਟ ਦੇ ਹਾਲ ਦੇ ਨਿਰਦੇਸ਼ਾਂ ਦੇ ਅਨੁਸਾਰ ਕੈਬਨਿਟ ਸਕੱਤਰ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਨੂੰ ਦਿੱਲੀ ਦੇ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਬੁੱਧਵਾਰ ਨੂੰ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਇਸ ਮੀਟਿੰਗ ਦੇ ਵਿਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਪ੍ਰਧਾਨ ਤੇ ਵਾਤਾਵਰਣ, ਜੰਗਲਾਤ ਤੇ ਖੇਤੀਬਾੜੀ, ਰਿਹਾਇਸ਼ ਤੇ ਸ਼ਹਿਰੀ ਮਾਮਲੇ ਤੇ ਬਿਜਲੀ ਮੰਤਰਾਲੇ ਦੇ ਸਕੱਤਰ ਵੀ ਮੌਜੂਦ ਸਨ। ਅਦਾਲਤ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਚ ਵਿਗੜਨ ਦੇ ਮੁੱਦੇ ਤੇ ਸੁਣਵਾਈ ਦੌਰਾਨ ਪਿਛਲੇ ਦਿਨੀ ਕੇਂਦਰ ਦੇ ਸਬੰਧਤ ਰਾਜ ਸਰਕਾਰਾਂ ਨੂੰ ਤੁਰੰਤ ਕਦਮ ਚੁੱਕਣ ਦੇ ਲਈ ਵੀ ਕਿਹਾ ਸੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਭਾਰਤ ਤੇ ਅਮਰੀਕਾ ਦੇ ਵਿਚਾਲੇ 2+2 ਵਾਰਤਾ ਹੋਵੇਗੀ ਅੱਜ। ਗਾਜ਼ਾ 3 ਦਿਨਾਂ ਦੀ ਗੋਲੀਬੰਦੀ ਦੇ ਬਦਲੇ ਛੱਡੇ ਜਾ ਸਕਦੇ ਨੇ 12 ਬੰਦਕ। ਦੱਖਣੀ ਕੋਰੀਆ ਦੇ ਵਿਚ ਸਬਜ਼ੀ ਪੈਕਿੰਗ ਪਲਾਂਟ ਚ ਰੋਬੋਟ ਨੇ ਮੁਲਾਜ਼ਮ ਦੀ ਕੀਤੀ ਹੱਤਿਆ। ਆਸਟ੍ਰੇਲੀਆ ਚ 5 ਭਾਰਤੀਆਂ ਦੀ ਮੌਤ ਦੇ ਦੋਸ਼ੀ ਡਰਾਈਵਰ ਤੇ ਫਿਲਹਾਲ ਕੋਈ ਵੀ ਕਾਰਵਾਈ ਨਹੀਂ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁਣ ਦਿਓ ਆਗਿਆ। ਧੰਨਵਾਦ।
The views expressed on the preceding program may not necessarily be those of the owner or management of WTOR radio station.
Cricket World Cup semi-final and final live at 7:70 a.m.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in Radio 7:70 a.m. and eAwaaz TV.
6478724900. Listen and watch online www.eawaaz.com.
ਪਿੰਡ ਸੁਣੀਦਾ, ਪਿੰਡ ਸੁਣੀਦਾ, ਬੇਲਾ ਨੀ ਲੱਗੇ ਆ ਮਠਿਆਈ ਵਾਲਾ, ਐਲਬੀਅਨ ਤੇ ਮੇਲਾ ਨੀ ਬਰਫੀਆਂ ਪਕੌੜੇ ਗਜਰੇ ਲੈ ਜਦ ਖਾਉਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ पर वड्डा मठियाई मेला ओनली एट वन लोकेशन 1850 एल्बियन रोड ओटोबिको 416-213-1165।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त